तो लोग लग जाए उस लोगे जो इतना शक्ति शक्ति बढ़ावे है कि उस लाट उस लोहे के औजार वड़िया वड़िया बिल्डिंग वे वे कार्यक्रम इसे तरकारी कर लोग उसके बड़े शक्तिशाली हथियार बना के उसका ताकतवर बना देते हैं कि उस लोगे की शक्ति के अगे वड़िया वड़िया शक्तियां भी कमजोर पै जन और उन्होंने लोहे का मुकाबला करने की समर्था भी रह जाती। इसे तरह साडा जोड़ा मन है साडे मन दिया बेतियां हैं या सुनतियां हैं इस संसार के ख्याल अंग्रेजी के चढ़ के इनिया कमजोर हो जाएगा जिस करके मन सत्ताहीन होने करके इस शक्ति वो बल वो पाप नहीं रह जाता जिस शक्ति का ये मन सुनवा है। पर जब गुरु का सिर माई भाई गुरु की संगत चाह के गुरु के शब्द रूप कीर्तन की चौक के इस मन की वृत्ति जुड़ जाती है ते मन दिया बेतियां लग जाए मन इना शक्तिशाली हो जाता इना बलवान हो जाता सतगुरों का गुरबाणी प्रमाण है यह मन शक्ति यह मन सीओ यह मन पंच तत्व को जीओ यह मन ले जो उन्होंने रहे तो तीन लोग की बात है मन इना शक्तिशाली हो जाता उस वाहगुरु के शब्द रूप चमक के लगन करके इतनी शक्ति इतनी ताकत इतनी समर्था आ जाती है जेड़ा ये पंजा तत्ता तो पैदा हुआ मन है ये फिर हर एक अपने पास कर लेगा बल्कि भूल के एक वर्तमान के जिन्हे भी पसारे जो उस वाहगुरु की कुदरत के कृष्णे वरतते हैं जो नजारे वरतने हैं उन्होंने भी जानने की समर्था प्राप्त कर लेना कमजोर और शक्तिशाली मन की साथ संगति बहुत बड़ी इस विच अंतराल और फर्क है। कमजोर मन का मनुख किसी वे वे कार्य पकड़ तो बस की गल नहीं देख के भी घबरा जाता और डर जाता और जोड़ा शक्तिशाली मन है वो वर्डिया वर्डिया ताकतों का भी मुकाबला करके अलोप होके वे वे शक्तिशालियों के उत्तों की फतेह प्राप्त कर लेगा। इसलिए गुरु की शब्द ने चाहता अपने कमजोर मन गुर शब्द जोड़ के गुरबाणी के कीर्तन जोड़ के गुरबाणी की कथा गुर इतिहास की कथा जोड़ के इस मन दिया कमजोरिया दूर करके इस गुरु के शब्द शक्ति और ताकत लैके बलवान बनाने यत्न कर रहे हैं। आप संकर ने ऐसा गुरबाणी का कीर्तन जिन्हें बिखरिया लोहा प्रेसी के शक्तिहीन हो जाता तो अपने जोड़ के शक्तिशाली बना लेती है। कीर्तन भी ऐसी ही अमोल दात है जरा साढ़े खिले हुए मन गुरशब्द का जोड़ के गुरशब्द प्रेम भर के साढ़े अंदर आनंद भर दिता और सतगुरु के शब्द का साडा मन हो जाता। इस करके हिंदू ने कीर्तन की महिमा करते अपना कलयुग में कीर्तन प्रधाना गुरु जी लाए ध्याना कलयुग के सब तो प्रधान सब तो मुख सब तो श्रोमणी भगती कीर्तन भगती है और इस कीर्तन भगती के अज भी कृष्ण पर गुरु नानक साहब जी ने मिठे मिठे कर दिते इस कीर्तन की शक्ति के नाल वे वे पहाड़ों के पंजे लाख लोगों मूह बना दिता ਉਹ ਅੱਜ ਵੀ ਅਜੀਬ ਅੱਜ ਨਜ਼ਾਰੇ ਸਤਿਗੁਰੂ ਦੀ ਬਾਣੀ ਦੇ ਸਤਿਗੁਰੂ ਦੇ ਕ੍ਰਿਸ਼ਮੇ ਸੰਤਾਂ ਦੀਦਾਰ ਕਰਕੇ ਆਨੰਦ ਮਾਣਦੀਆਂ ਹਨ। ਇਹ ਸਤਿਗੁਰੂ ਜੀ ਦੇ ਬਾਣੀ ਦੇ ਕੀਰਤਨ ਦੀ ਕਰਾਮਾਤ ਹੈ। ਇਸ ਕਰਕੇ ਗੁਰਮੁਖ ਜਿਹੜੇ ਆ ਭਾਈ ਪੂਰੀ ਇਕਾਗਰਤਾ ਨਾਲ ਬੈਠ ਕੇ ਕੀਰਤਨ ਔਰ ਕਥਾ ਸੁਣ ਕੇ ਆਪਣਾ ਜੀਵਨ ਸਫਲ ਕਰਦੇ ਹਨ। ਆਓ ਮਨ ਦੀ ਵਿਰਤੀ ਨੂੰ ਇਕਾਗਰ ਕਰਕੇ ਕਬੀਰ ਸਾਹਿਬ ਜਿਨ੍ਹਾਂ ਨੇ ਦੋਨੋਂ ਹੀ ਪੱਖ ਰਾਜ ਔਰ ਯੋਗ ਪਾਪ ਗ੍ਰਿਸ਼ਤ ਦੇ ਵਿੱਚ ਰਹਿ ਕੇ ਗ੍ਰਿਸ਼ਤ ਦੀਆਂ ਪੂਰੀਆਂ ਪੂਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਔਰ ਫਿਰ ਐਡਾ ਵੱਡਾ ਮਹਾਨ ਜੀਵਨ ਜਿਨ੍ਹਾਂ ਨੇ ਗਰੀਬੀ ਦੇ ਵਿੱਚ ਰਹਿ ਕੇ ਵੀ ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਮੰਨਦੇ ਆ ਅਬੋਲ ਦ੍ਰਿੜਤਾ ਸਿੱਧ ਦੇਵੀ ਦੇ ਨਾਲ ਵਾਹਿਗੁਰੂ ਨਾਲ ਜੁੜੇ ਰਹੇ। ਥੋੜੀ ਜੀ ਦ੍ਰਿੜਤਾ ਥੋੜਾ ਜਿਹਾ ਸੰਕਟ ਸਾਡੇ ਤੇ ਆ ਜਾਏ ਸੰਸਾਰ ਵਿੱਚ ਇਹ ਪ੍ਰਵਾਹ ਚੱਲਦੇ ਰਹਿੰਦਾ ਕਦੇ ਦੁੱਖ ਦਾ ਪਹਿਰਾ ਆ ਗਿਆ ਕਦੇ ਸੁੱਖ ਦਾ ਪਹਿਰਾ ਆ ਗਿਆ ਇਹ ਲੰਘਦਾ ਹੀ ਰਹਿੰਦਾ ਪਰ ਦੁੱਖ ਵੇਲੇ ਸਾਡਾ ਮਨ ਡੋਲ ਜਾਂਦਾ ਸੁੱਖ ਵੇਲੇ ਸਾਡੇ ਮਨ ਵਿੱਚ ਕਈ ਵੇਲੇ ਹੰਕਾਰ ਵੀ ਆ ਜਾਂਦਾ ਔਰ ਅਸੀਂ ਆਪਣੇ ਆਪੇ ਤੋਂ ਵੀ ਬਾਹਰ ਚਲੇ ਜਾਂਦੇ ਹਾਂ ਸਾਡੇ ਮਨ ਦੀ ਹਾਲਤ ਸਥਿਰ ਨਹੀਂ ਰਹਿੰਦੀ। ਪਰ ਧੰਨ ਭਗਤ ਕਬੀਰ ਸਾਹਿਬ ਜਿਨ੍ਹਾਂ ਨੇ ਐਡੀ ਵੱਡੀ ਭਗਤੀ ਕੀਤੀ ਵਾਹਿਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਪਰਮੇਸ਼ੁਰ ਤੋਂ ਕੁਝ ਨਹੀਂ ਮੰਗਿਆ ਐਨ ਗਰੀਬੀ ਦੇ ਵਿੱਚ ਰਹਿ ਕੇ ਦਸਾਂ ਮੋਹਨ ਦੀ ਕਿਰਤ ਕਰਕੇ ਸੰਗਤ ਦੀ ਵਾਹਿਗੁਰੂ ਦੇ ਪਿਆਰੇ ਗੁਰੂ ਸਾਹਿਬ ਦੀ ਮਹਾਂਪੁਰਖਾਂ ਦੀ ਸੇਵਾ ਵੀ ਕਰਦੇ ਰਹੇ ਔਰ ਨਾਮ ਵੀ ਜਪਦੇ ਰਹੇ ਆਪਣਾ ਜੀਵਨ ਨਮੂਨੇ ਦਾ ਬਣਾ ਕੇ ਸੰਸਾਰ ਨੂੰ ਵਿਖਾਇਆ। ਜਿਹੜੇ ਲੋਕ ਕਹਿੰਦੇ ਸਨ ਕਿ ਗ੍ਰਿਸ਼ਤੀ ਕਦੇ ਮੁਕਤ ਨਹੀਂ ਹੋ ਸਕਦਾ ਕਬੀਰ ਸਾਹਿਬ ਜੀ ਨੇ ਉਹ ਕਰਕੇ ਵਿਖਾਇਆ ਔਰ ਇੱਕ ਵਿਚਾਰ ਧਿਆਨ ਵਿੱਚ ਰੱਖਣ ਦੀ ਵੀ ਹਮੇਸ਼ਾ ਲੋੜ ਹੁੰਦੀ ਹੈ। ਗੁਰਬਾਣੀ ਵਿੱਚ ਗੁਰੂ ਘਰ ਦੇ ਵਿੱਚ ਜਾਤ ਪਾਤ ਨੂੰ ਕੋਈ ਥਾਂ ਨਹੀਂ ਹੈ। ਸਤਿਗੁਰੂ ਨੇ ਜਾਤ ਪਾਤ ਦੇ ਵਿਤਕਰਿਆਂ ਦਾ ਖੰਡਨ ਕੀਤਾ ਔਰ ਇਸ ਤੋਂ ਉੱਚੇ ਹੋਣ ਦਾ ਸਾਨੂੰ ਉਪਦੇਸ਼ ਦਿੱਤਾ। ਏਕ ਪਿਤਾ ਏਕ ਹਮ ਬਾਲ ਤੂੰ ਮੇਰਾ ਗੁਰਬਾਣ। ਪਰ ਜਿਹੜੇ ਲੋਕ ਜਾਂ ਉਸ ਸਮੇਂ ਦੇ ਜਿਹੜੇ ਬ੍ਰਾਹਮਣ ਜਾਤੀ ਵਿੱਚੋਂ ਲੋਕ ਸਨ ਜਿਨ੍ਹਾਂ ਵਿੱਚ ਇਹ ਵੱਡੀ ਵੱਡੀ ਹਮੈ ਸੀ ਹੰਕਾਰ ਸੀ ਕਿ ਸਭ ਤੋਂ ਉੱਚੀ ਜਾਤੀ ਵਿੱਚ ਸਾਡਾ ਜਨਮ ਹੋਇਆ ਔਰ ਅਸੀਂ ਸਭ ਤੋਂ ਸ਼੍ਰੋਮਣੀ ਹਾਂ ਔਰ ਸਭ ਤੋਂ ਵੱਡੇ ਅਸੀਂ ਵਿਦਵਾਨ ਬੁੱਧੀ ਵਾਲੇ ਹਾਂ ਸਾਡੇ ਨਾਲੋਂ ਵੱਡਾ ਕੋਈ ਵਿਦਵਾਨ ਨਹੀਂ ਹੋ ਸਕਦਾ। ਪਰਮੇਸ਼ਰ ਨੇ ਐਸੀ ਕਿਰਪਾ ਕੀਤੀ ਕਿ ਆਪਣੇ ਭਗਤਾਂ ਨੂੰ ਨੀਵੀਆਂ ਜਾਤਾਂ ਵਿੱਚ ਜਨਮ ਦਿੱਤਾ ਕਬੀਰ ਸਾਹਿਬ ਜੀ ਨੂੰ ਜਗਾਇਤ ਦੀ ਜਾਤੀ ਵਿੱਚ ਜਨਮ ਦਿੱਤਾ ਇਸੇ ਤਰ੍ਹਾਂ ਭਗਤ ਰਵਿਦਾਸ ਜੀ ਨੂੰ ਚੁਮਿਆਰਾਂ ਦੇ ਘਰ ਵਿੱਚ ਜਨਮ ਦਿੱਤਾ ਸੈਨ ਨਾਈ ਜੀ ਨੂੰ ਨਾਈ ਦੇ ਘਰਾਂ ਵਿੱਚ ਜਨਮ ਦਿੱਤਾ ਇਸੇ ਤਰ੍ਹਾਂ ਵੱਖ ਵੱਖ ਜਿੰਨੇ ਵੀ ਭਗਤ ਹੋਏ ਹੈ ਉਹਨਾਂ ਨੂੰ ਨੀਵੀਆਂ ਜਾਤਾਂ ਦੇ ਜਨਮ ਦੇ ਕੇ ਉਹਨਾਂ ਨੂੰ ਐਡੀ ਵੱਡੀ ਭਗਤੀ ਕਰਾ ਕੇ ਸਾਰਿਆਂ ਤੋਂ ਉੱਚੇ ਬਣਾ ਕੇ ਇਹ ਐਸਾ ਪ੍ਰਵਾਨ ਦੇ ਦਿੱਤਾ ਕਿ ਭਾਈ ਜਾਤ ਕਰਕੇ ਕਿਸੇ ਨਾਲ ਨਫ਼ਰਤ ਨਹੀਂ ਕੀਤੀ ਜਾ ਸਕਦੀ। ਨੀਵੀਆਂ ਜਾਤਾਂ ਵਿੱਚੋਂ ਵੀ ਵੱਡੇ ਵੱਡੇ ਮਹਾਨ ਮਨੁੱਖ ਹੋ ਸਕਦੇ ਵਾਹਿਗੁਰੂ ਦੀ ਬੰਦਗੀ ਕਰਨ ਵਾਲੇ ਪਰਮੇਸ਼ੁਰ ਨਾਲ ਜੋੜਨ ਵਾਲੇ ਬਲਕਿ ਉਹਨਾਂ ਨੇ ਜਿਹਨਾਂ ਜਾਤਾਂ ਨੂੰ ਬੜੀ ਨਫ਼ਰਤ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਸੀ ਉਹਨਾਂ ਨੂੰ ਵੀ ਪੂਜਣ ਦੇ ਯੋਗ ਬਣਾ ਦਿੱਤਾ। ਇਹ ਵਾਹਿਗੁਰੂ ਪਰਮੇਸ਼ੁਰ ਨੇ ਐਸੀ ਕਲਾ ਵਰਤਾਈ ਕਿਰਪਾ ਕੀਤੀ ਉਹ ਜਾਤਾਂ ਵੀ ਸਫਲ ਕਰ ਦਿੱਤੀਆਂ ਭਗਤਾਂ ਦੇ ਜਨਮ ਦੇ ਕੇ ਭਗਤਾਂ ਦੇ ਰਾਹੀਂ ਸੰਸਾਰ ਨੂੰ ਕਾਨੂੰਨਾਂ ਬਣ ਕੇ ਉਹਨਾਂ ਦੇ ਪਿਆਰਿਆਂ ਨੇ ਵਿਖਾਇਆ। ਇਸ ਲਈ ਕਬੀਰ ਸਾਹਿਬ ਧੰਨਵਾਦ ਦੇ ਯੋਗ ਐਸੀ ਮਹਾਨ ਪਵਿੱਤਰ ਆਤਮਾ ਸਨ ਔਰ ਕਿੰਨਾ ਉਹਨਾਂ ਦੇ ਜੀਵਨ ਵਿੱਚ ਵੈਰਾਗ ਸੀ। ਅੱਜ ਦੇ ਸਲੋਕ ਦੇ ਅੰਦਰ ਉਸੇ ਵੈਰਾਗ ਦੀ ਵਿਚਾਰ ਆ ਰਹੀ ਹੈ ਜਿਵੇਂ ਕੱਲ੍ਹ ਆਇਆ ਸੀ ਕਬੀਰ ਦੀਨ ਗੁਆਇਆ ਗੁਰੂ ਸਿੰਘ ਦੁਨੀ ਨੇ ਚਾਂਦੀ ਸਾਹ ਪਾਏ ਕੁਹਾੜਾ ਮਾਰਿਆ ਦਾ ਭਲਾ ਰਹਿਣਾ ਤੇ ਕਬੀਰ ਸਾਹਿਬ ਕਹਿੰਦੇ ਇਸ ਮਨੁੱਖ ਨੇ ਦੀਨ ਧਰਮ ਦੀ ਖਾਤਰ ਭਾਵ ਦੁਨੀ ਮਾਇਆ ਦੀ ਖਾਤਰ ਕੱਲ ਦੁਨੀਆ ਸ਼ਬਦ ਲੱਗਾ ਸੀ ਅੱਜ ਦੁਨੀ ਦਾ ਮਾਇਆ ਮਾਇਆ ਦੀ ਖਾਤਰ ਸ਼ਾਸਤਰ ਇਸ ਨੇ ਆਪਣਾ ਧਰਮ ਗਵਾ ਲਿਆ, ਧਰਮ ਤੋਂ ਬੇਮੁਖ ਹੋ ਗਿਆ, ਪਰ ਇਹ ਦੁਨੀ ਇਹ ਮਾਇਆ ਨਾਲ ਹੀ ਸਾਥ ਦੇਣ ਵਾਲੀ ਇਹ ਇੱਥੇ ਰਹਿ ਜਾਣ ਵਾਲੀ ਹੈ। ਪਰ ਤੁਹਾਡਾ ਮਾਰਿਆ ਗਾਫਲ ਆਪਣਾ ਗਾਫਲਤਾਈ ਗਾਫਲਤਾਈ ਕਿਸੇ ਨੂੰ ਕਹਿੰਦੇ ਹੈ। ਸਾਧ ਸੰਗਤ ਜੀ ਸਭ ਕੁਝ ਸਮਝ ਸੁਣਤੀ ਪਤਾ ਹੋਣ ਦੇ ਬਾਵਜੂਦ ਵੀ ਮਨੁੱਖ ਗਲਤ ਕੰਮ ਕਰੇ ਨਾ ਹਟੇ ਉਸ ਨੂੰ ਗਾਫਲਤਾਈ ਕਹਿੰਦੇ। ਇੱਕ ਤਾਂ ਕਿਸੇ ਗਲਤ ਕੰਮ ਦਾ ਗਿਆਨ ਨਹੀਂ, ਜੇ ਮਨੁੱਖ ਕਰ ਬੈਠਾ ਉਹਦਾ ਉਹਨਾਂ ਦੋਸ਼ ਨਹੀਂ ਮੰਨਿਆ ਜਾਂਦਾ। ਸਿਆਣੇ ਪੁਰਸ਼ ਨੂੰ ਸਮਝਾ ਦਿੰਦੇ ਆ ਭਾਈ ਇਹ ਮਾੜਾ ਕਰਮ ਹੈ, ਇਹ ਕਦੇ ਵਾਸਤੇ ਕਰਨਾ ਹੋਵੇ, ਤੇ ਜਿਹੜਾ ਸਿੱਖਿਆ ਲੈ ਲੈਂਦਾ ਨਹੀਂ ਉਸ ਮਾੜੇ ਕਰਮ ਨੂੰ ਕਰਦਾ ਉਹ ਧਰਮਤਾ ਦੇ ਯੋਗ ਬਣ ਜਾਂਦਾ, ਸਿਆਣਿਆਂ ਦੇ ਸਤਿਕਾਰ ਦਾ ਪਾਤਰ ਬਣ ਜਾਂਦਾ ਵੀ ਇਹ ਬੜਾ ਸਿਆਣਾ ਮਨੁੱਖ ਹੈ, ਇਹ ਸਭ ਕੁਝ ਕਰਕੇ ਸਿਆਣੇ ਦੀ ਸਿੱਖਿਆ ਨੂੰ ਮੰਨ ਜਾਂਦਾ। ਕਾਫਲਤਾਈ ਨੂੰ ਕਹਿੰਦੇ ਹੈ ਕਿ ਜਿਵੇਂ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਵੀ ਪ੍ਰਮਾਣ ਕੀਤਾ ਆਪ ਦੀ ਕੂਏ ਗਲਤ ਪਰ ਹੈ, ਮਨ ਜਾਣਤ ਸਭ ਬਾਤ ਜਾਣਤ ਹੀ ਔਪਲ ਕਰੇ ਕਾਹੇ ਕੀ ਕੁਸਲਾਤ ਆਪ ਰੂਪ ਦੀਏ ਕਰੇ। ਕਹਿੰਦੇ ਜਾਣ ਦਾ ਸਭ ਕੁਝ ਹੈ, ਪਤਾ ਵੀ ਹੈ, ਫਿਰ ਜਾਣ ਤੁਰ ਕੇ ਔਪਲ ਕਰਦਾ ਗੁਨਾਹ ਕਰਦਾ। ਕਹਿੰਦੇ ਇਸ ਮਨੁੱਖ ਦੀ ਹਾਲਤ ਐਸੀ ਹੈ, ਹੱਥ ਵਿੱਚ ਦੀਵਾ ਵੀ ਫੜਿਆ ਹੋਇਆ, ਦੀਵੇ ਦਾ ਪ੍ਰਕਾਸ਼ ਦਿਸ ਗਿਆ, ਰਸਤਾ ਵੀ ਦਿਸ ਗਿਆ, ਪਰ ਫਿਰ ਤੂੰ ਖਾਤੇ ਵਿੱਚ ਡਿੱਗਣ ਦਾ ਯਤਨ ਹੀ ਨਹੀਂ ਕਰਦਾ, ਬਲਕਿ ਡਿੱਗਦਾ ਜਾਣ ਬੁੱਝ ਕੇ ਡਿੱਗਦਾ। ਉਸ ਮਨੁੱਖ ਨੂੰ ਗਾਫਲ ਕਹਿੰਦੇ, ਇਸ ਕਰਕੇ ਕਹਿੰਦੇ ਗਾਫਲਤਾਈ ਦੇ ਪਾਰ ਆਪਣੇ ਹੱਥਾਂ ਔਰ ਪੈਰਾਂ ਤੇ ਆਪਣਾ ਨੁਕਸਾਨ ਕਰਨ ਨੂੰ ਕੁਹਾੜਾ ਲਾ ਰਿਹਾ। ਸਾਧ ਸੰਗਤ ਜੀ ਗਾਫਲਤਾਈ ਦਾ ਕੁਹਾੜਾ ਹੈ, ਔਰ ਜਿਹੜਾ ਮਨ ਹੈ ਮਨ ਰੂਪ ਹੱਥਾਂ ਤੇ ਔਰ ਅੰਤਰ ਕਰਨ ਰੂਪ ਪੈਰਾਂ ਤੇ ਇਸ ਨੇ ਗਾਫਲਤਾਈ ਦਾ ਕੁਹਾੜਾ ਲਾ ਰਿਹਾ। ਜਾਂ ਇਸੇ ਤਰ੍ਹਾਂ ਜਿਹੜੇ ਸੰਕਲਪ ਵਿਕਲਪ ਹੈ ਇਹਨਾਂ ਸੰਕਲਪਾਂ ਵਿਕਲਪਾਂ ਨੂੰ ਹੱਥਾਂ ਔਰ ਪੈਰਾਂ ਦੁਆਰਾ ਆਪਣੇ ਅੰਤਹਿ ਕਰਨ ਤੇ ਕੀ ਕੁਹਾੜਾ ਮਾਰਿਆ, ਆਪਣੇ ਸ਼ੁਭ ਗੁਣਾਂ ਦਾ ਨੁਕਸਾਨ ਕਰ ਲਿਆ, ਸ਼ੁਭ ਗੁਣ ਖਤਮ ਕਰ ਲਏ, ਸ਼ੁਭ ਗੁਣ ਇਸ ਨੇ ਆਪਣੇ ਅੰਤਹਿ ਕਰਨ ਦੇ ਵਿੱਚੋਂ ਉਹਨਾਂ ਦਾ ਨਾਸ਼ ਕਰਕੇ ਬੈਠ ਗਿਆ। ਔਰ ਅੱਜ ਦੇ ਸਲੋਕ ਵਿੱਚ ਕਬੀਰ ਸਾਹਿਬ ਜੀ ਕਬੀਰ ਜਹਿਦੈ ਬਹੁਤ ਰਹੇ ਹੋ, ਕਬੀਰ ਸਾਹਿਬ ਜੀ ਦੇ ਗੁਰੂ ਰਾਮਾਨੰਦ ਜੀ ਸਨ, ਜਿਹੜੇ ਪਹਿਲੇ ਗੁਰੂ ਸਨ ਰਾਮਾਨੰਦ ਜੀ, ਸਤ ਸੰਗਤ ਜੀ ਦੇ ਗੁਰੂ ਉਹਨਾਂ ਦੇ ਧਾਰਨ ਕਰਨ ਦੀ ਗਾਥਾ ਆਪਾਂ ਪੜ੍ਹਦੇ ਹਾਂ ਤਾਂ ਕਬੀਰ ਸਾਹਿਬ ਨੂੰ ਨੀਵੀਂ ਜਾਤੀ ਦੇ ਵਿੱਚ ਜਨਮ ਲੈਣ ਕਰਕੇ ਉਹਨਾਂ ਨੂੰ ਕੋਈ ਗੁਰਮੰਤਰ ਵੀ ਨਹੀਂ ਦਿੰਦਾ ਸੀ। ਆਖਿਰਕਾਰ ਇੱਕ ਦਿਨ ਗੰਗਾ ਦੇ ਕਿਨਾਰੇ ਜਾ ਕੇ ਛੋਟੀ ਉਮਰ ਵਿੱਚ ਪੌੜੀਆਂ ਤੇ ਪੈ ਗਏ, ਰਾਮਾਨੰਦ ਜੀ ਇਸ਼ਨਾਨ ਕਰਕੇ ਬਾਹਰ ਆਏ ਔਰ ਜਦੋਂ ਪੌੜੀਆਂ ਤੋਂ ਲੰਘਣ ਲੱਗੇ ਕਹਿਣ ਲੱਗੇ ਰਾਮ ਦੇ ਪਿਆਰੇ ਉੱਠ ਰਾਮ ਦੋ, ਇੱਥੇ ਸੁੱਤਾ ਪੈ ਕੇ ਆਪਣਾ ਸਮਾਂ ਐਵੇਂ ਨਾ ਲਵਾ। ਰਾਮਾਨੰਦ ਜੀ ਨੂੰ ਪਤਾ ਨਹੀਂ ਸੀ ਕਿ ਕੌਣ ਹੈ, ਉਹ ਨੀਵੀਂ ਜਾਤੀ ਦਾ ਜਾਣ ਕੇ ਮੰਤਰ ਨਹੀਂ ਦਿੰਦੇ ਸਨ, ਗੁਰ ਧਾਰਨਾ ਨਹੀਂ ਕਰਾਉਂਦੇ ਸਨ, ਉਪਦੇਸ਼ ਨਹੀਂ ਦਿੰਦੇ ਸਨ, ਪਰ ਕਬੀਰ ਸਾਹਿਬ ਨੇ ਉਸੇ ਵਕਤ ਚਰਨ ਫੜਦੇ ਕਹਿਣ ਲੱਗੇ ਰਾਮਾਨੰਦ ਜੀ ਮੈਨੂੰ ਤੁਸੀਂ ਵਾਹਿਗੁਰੂ ਦੇ ਨਾਮ ਦਾ ਉਪਦੇਸ਼ ਦੇ ਦਿੱਤਾ, ਅੱਜ ਤੋਂ ਮੈਂ ਤੁਹਾਨੂੰ ਗੁਰੂ ਪ੍ਰਵਾਨ ਕਰਦਾ। ਸਾਰੀ ਉਮਰ ਰਾਮਾਨੰਦ ਜੀ ਦੀ ਸੇਵਾ ਕੀਤੀ ਕਬੀਰ ਸਾਹਿਬ ਜੀ ਨੇ। ਇੱਕ ਦਿਨ ਰਾਮਾਨੰਦ ਜੀ ਨੇ ਆਪਣੇ ਸਾਰੇ ਚੇਲਿਆਂ ਨੂੰ ਆਪਣੇ ਸੇਵਕਾਂ ਨੂੰ ਆਪਣੇ ਪਾਸ ਬੁਲਾਇਆ, ਬੁਲਾ ਕੇ ਕਹਿਣ ਲੱਗੇ ਭਾਈ ਕਾਸ਼ੀ ਸ਼ਹਿਰ ਦੇ ਵਿੱਚ ਬੜਾ ਭਾਰੀ ਮੇਲਾ ਲੱਗਾ ਹੋਇਆ। ਰਾਮਾਨੰਦ ਜੀ ਨੇ ਪਰਖ ਕਰਨੀ ਸੀ ਕਿ ਕਿੰਨਾ ਕੁ ਇਹਨਾਂ ਦਾ ਮਨ ਨਿਰਮਲ ਹੋ ਗਿਆ, ਕਿੰਨਾ ਕੁ ਸੰਸਾਰ ਤੋਂ ਪਰੇ ਹੋ ਗਏ, ਸੰਸਾਰ ਨਾਲ ਇਹਨਾਂ ਦੀ ਕਿੰਨੀ ਕੁ ਪਕੜ ਹੈ। ਕਹਿਣ ਲੱਗੇ ਜਾਓ ਮੇਲਾ ਵੇਖ ਕੇ ਆਓ, ਤੇ ਮੇਲੇ ਵਿੱਚ ਕਿਹੋ ਜਿਹੇ ਰਾਗ ਰੰਗ ਤਮਾਸ਼ੇ ਹੋ ਰਹੇ ਸਨ ਸਾਰਾ ਸਾਨੂੰ ਆ ਕੇ ਦੱਸੋ। ਤਾਂ ਕਾਸ਼ੀ ਦੇ ਬ੍ਰਹਮ ਥਾਂ ਨਾਮੇ ਜਗ੍ਹਾ ਸੀ, ਉੱਥੇ ਬੜਾ ਭਾਰੀ ਮੇਲਾ ਲੱਗਾ ਹੋਇਆ ਸੀ। ਕਬੀਰ ਸਾਹਿਬ ਦੇ ਸਮੇਤ ਰਾਮਾਨੰਦ ਜੀ ਜੀ ਦੇ ਸਾਰੇ ਸੇਵਕ ਸਾਰੇ ਚੇਲੇ ਮੇਲਾ ਵੇਖਣ ਗਏ, ਸਵੇਰ ਤੋਂ ਲੈ ਕੇ ਮੇਲਾ ਵੇਖਦੇ ਰਹੇ, ਸਾਰਾ ਮੇਲਾ ਦੇਖ ਕੇ ਘੁੰਮ ਫਿਰ ਕੇ ਸਾਰੇ ਜਦੋਂ ਵਾਪਸ ਆਏ ਹੈ, ਉਸ ਵਕਤ ਰਾਮਾਨੰਦ ਜੀ ਇਕੱਲੇ ਇਕੱਲੇ ਨੂੰ ਪੁੱਛਦੇ ਆ ਭਾਈ ਮੇਲੇ ਵਿੱਚ ਕੀ ਵੇਖਿਆ, ਤਾਂ ਜਿਸ ਜਿਸ ਵੀ ਸੇਵਕ ਨੇ ਜੋ ਨੂੰ ਮੇਲੇ ਵਿੱਚ ਵੇਖਿਆ ਸੀ ਉਹ ਸਾਰਾ ਵਰਣਨ ਕਰਕੇ ਦੱਸਿਆ ਜੀ ਬੜੇ ਰਾਤ ਰੰਗ ਹੋ ਰਹੇ ਸਨ, ਪਾਪ ਕਈ ਥਾਵਾਂ ਤੇ ਲੋਕ ਗਾਉਣ ਵਜਾਉਣ ਵਾਲੇ ਬੜਾ ਸੋਹਣਾ ਗਾ ਰਹੇ ਸਨ, ਇਸ ਤਰ੍ਹਾਂ ਦੇ ਰਾਗ ਔਰ ਬੜੇ ਰੰਗ ਆਨੰਦ ਲੋਕ ਚਹਿਲ ਪਹਿਲ ਵਿੱਚ ਲੱਗੇ ਹੋਏ ਠੱਠਾ ਹਾਸਾ ਔਰ ਮਸਤੀ ਐਸੇ ਰੰਗਾਂ ਦੇ ਮੇਲੇ ਦੇ ਐਸੇ ਰੰਗ ਜਿਹੜੇ ਆਨੰਦ ਸਨ ਉਹ ਸਾਰੇ ਬੜੀ ਚੰਗੀ ਤਰ੍ਹਾਂ ਸੀ ਵੇਖੇ ਔਰ ਤਮਾਸ਼ੇ ਵੀ ਬੜੇ ਲਾਏ ਹੋਏ ਸਨ, ਬੱਚੇ ਵੀ ਵੇਖ ਰਹੇ ਸਨ, ਸਿਆਣੇ ਲੋਕ ਵੀ ਵੇਖ ਰਹੇ ਸਨ, ਸਾਰਿਆਂ ਨੇ ਵਾਰੋ ਵਾਰੀ ਜੋ ਨੂੰ ਵੇਖਿਆ ਸੀ ਰਾਮਾਨੰਦ ਜੀ ਨੂੰ ਸਾਰਾ ਚੰਗੀ ਤਰ੍ਹਾਂ ਵਿਸਥਾਰ ਨਾਲ ਦੱਸਿਆ। ਫਿਰ ਰਾਮਾਨੰਦ ਜੀ ਨੇ ਸਭ ਤੋਂ ਅਖੀਰ ਵਿੱਚ ਕਬੀਰ ਸਾਹਿਬ ਨੂੰ ਪੁੱਛਿਆ ਵੀ ਭਗਤ ਜੀ ਤੁਸੀਂ ਕੀ ਵੇਖ ਕੇ ਆਏ ਹੋ, ਤਾਂ ਭਗਤ ਜੀ ਨੇ ਉਸ ਵਕਤ ਇਹ ਸਲੋਕ ਉਚਾਰਿਆ ਤੇ ਇਸ ਸਲੋਕ ਦੁਆਰਾ ਭਗਤ ਕਬੀਰ ਦੀ ਆਪਣੀ ਅਵਸਥਾ ਦੱਸ ਰਹੇ ਹੈ, ਵੈਰਾਗ ਵਾਲੀ ਅਵਸਥਾ ਹੈ ਭਗਤ ਕਬੀਰ ਜੀ ਦੀ, ਜਿਨ੍ਹਾਂ ਦੇ ਮਨ ਵਿੱਚ ਸੰਸਾਰ ਦੇ ਪਦਾਰਥਾਂ ਦਾ ਨਾ ਕੋਈ ਮੋਹ ਹੈ, ਨਾ ਸੰਸਾਰ ਦੇ ਰਾਗ ਰੰਗ ਨਾਲ ਕੋਈ ਉਹਨਾਂ ਦਾ ਲਗਾਅ, ਨਿਰੋਲ ਵਾਹਿਗੁਰੂ ਦੇ ਨਾਲ ਹੀ ਉਹਨਾਂ ਦਾ ਪ੍ਰੇਮ ਹੈ, ਐਸੀ ਆਪਣੀ ਅਵਸਥਾ ਨੂੰ ਕਬੀਰ ਸਾਹਿਬ ਦੱਸ ਰਹੇ ਹਨ। ਆਪਾਂ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੀ ਪਰਮ ਪਵਿੱਤਰ ਗੁਰਬਾਣੀ ਦੀ ਕਥਾ ਸਰਵਣ ਕਰੀਏ। ਜਹ ਜਹ ਜਿੱਥੇ ਜਿੱਥੇ ਵੀ ਮੈਂ ਮੇਲੇ ਦੇ ਵਿੱਚ ਘੁੰਮ ਘੁੰਮ ਕੇ ਫਿਰ ਫਿਰ ਕੇ ਵੇਖਿਆ ਹੈ, ਜਿਹੜੇ ਕੌਤਕ ਨਾਮ ਤਮਾਸ਼ੇ ਮੇਲੇ ਦੇ ਵਿੱਚ ਤਮਾਸ਼ੇ ਲੱਗੇ ਹੋਏ ਸਨ, ਥਾਂ ਥਾਂ ਹੀ ਲੋਕ ਉਹਨਾਂ ਤਮਾਸ਼ਿਆਂ ਨੂੰ ਵੇਖ ਰਹੇ ਸਨ, ਕੋਈ ਤਾਂ ਵਾਜੇ ਗਾਜਿਆਂ ਦਾ ਸੰਗੀਤ ਸੁਣ ਰਿਹਾ ਸੀ ਮੇਲਿਆਂ ਦੇ ਵਿੱਚ, ਕੋਈ ਲੋਕ ਗਿੱਧੇ ਪਾ ਰਹੇ ਸਨ ਨੱਚ ਰਹੇ ਸਨ ਉਹਨਾਂ ਨੂੰ ਵੇਖ ਰਹੇ ਸਨ, ਕੋਈ ਬੋਲੀਆਂ ਪਾ ਰਹੇ ਸਨ, ਪੁਰਾਣੇ ਸਮੇਂ 'ਚ ਲੋਕ ਬੜੀਆਂ ਭੈੜੀਆਂ ਬੋਲੀਆਂ ਪਾਇਆ ਕਰਦੇ ਸਨ ਉਹ ਸੁਣ ਰਹੇ ਸਨ, ਅਤੇ ਕਈ ਲੋਕ ਤਮਾਸ਼ੇ ਲੱਗੇ ਹੋਏ ਸਨ ਜਿਹੜੇ ਜਾਦੂਗਰ ਜਿਵੇਂ ਤਮਾਸ਼ੇ ਦਿਖਾਉਂਦੇ ਆ ਨਾ ਲੋਕਾਂ ਨੂੰ, ਇਸ ਤਰ੍ਹਾਂ ਮੇਲਿਆਂ ਵਿੱਚ ਤਮਾਸ਼ੇ ਲੱਗੇ ਹੋਏ ਸਨ, ਅਤੇ ਕਈ ਲੋਕ ਰੰਗ ਆਨੰਦ ਵਿੱਚ ਮਸਤ ਸਨ ਵੀ ਜਿੱਥੇ ਮਠਿਆਈਆਂ ਦੀਆਂ ਦੁਕਾਨਾਂ ਲੱਗੀਆਂ ਸਨ ਉੱਥੇ ਮਠਿਆਈਆਂ ਖਾ ਰਹੇ ਸਨ ਅਤੇ ਕੋਈ ਸੁਗੰਧੇ ਪਦਾਰਥ ਖਾ ਰਿਹਾ ਸੀ। ਇਸ ਕਰਕੇ ਮਹਾਰਾਜ ਮੈਂ ਤਾਂ ਥਾਂ ਥਾਈ ਜੋ ਕੁਝ ਦੇਖਿਆ, ਲੋਕ ਮੇਲੇ ਦੇ ਤਮਾਸ਼ਿਆਂ ਵਿੱਚ ਮਸਤ ਸਨ, ਕਿਸੇ ਦਾ ਹੋਰ ਕਿਸੇ ਬੰਨੇ ਧਿਆਨ ਨਹੀਂ ਸੀ, ਉਹ ਤਾਂ ਆਪੋ ਆਪਣੇ ਰੰਗ ਵਿੱਚ ਆਪੋ ਆਪਣੇ ਕੌਤਕ ਵੇਖਣ ਦੇ ਵਿੱਚ ਲੱਗੇ ਹੋਏ ਸਨ। ਕਹਿੰਦੇ ਸਾਡਾ ਮਨ ਨਹੀਂ ਲੱਗਾ ਮੇਲੇ ਦੇ ਵਿੱਚ, ਸਾਨੂੰ ਮੇਲਾ ਕਬੀਰ ਸਾਹਿਬ ਕਹਿੰਦੇ ਚੰਗਾ ਨਹੀਂ ਲੱਗਾ ਰਾਮਾਨੰਦ ਜੀ, ਅਸੀਂ ਤਾਂ ਵੇਖ ਕੇ ਉਬਾਸ ਹੋ ਗਏ ਐਸਾ ਸੰਸਾਰ ਦਾ ਹਾਲ, ਕਿ ਦੁਨੀਆਂ ਕਿੱਥੇ ਫਸੀ ਹੋਈ ਹੈ, ਦੁਨੀਆਂ ਵਾਹਿਗੁਰੂ ਨਿਰੰਕਾਰ ਨੂੰ ਛੱਡ ਕੇ ਜਿਹੜੇ ਕੰਮ ਨਹੀਂ ਕਰ ਰਹੇ ਉਹਨਾਂ ਦੇ ਵਿੱਚ ਲੋਕ ਫਸੇ ਹੋਏ ਆ, ਮਨੁੱਖਾ ਜੀਵਨ ਨੂੰ ਐਵੇਂ ਗੁਆ ਰਹੇ ਹੈ, ਤਾਂ ਅਸੀਂ ਤਾਂ ਚੱਲਦੇ ਚੱਲਦੇ ਜਦੋਂ ਮੇਲੇ ਤੋਂ ਬਾਹਰ ਗਏ ਤਾਂ ਇੱਕ ਵਾਹਿਗੁਰੂ ਦੀ ਬੰਦਗੀ ਕਰਨ ਵਾਲਾ, ਰਾਮ ਪਰਮੇਸ਼ਰ ਦੇ ਨਾਲ ਸਨੇਹ ਕਰਨ ਵਾਲਾ, ਪ੍ਰੇਮ ਕਰਨ ਵਾਲਾ ਇੱਕ ਮਹਾਂਪੁਰਖ, ਇੱਕ ਪ੍ਰਭੂ ਦਾ ਪਿਆਰਾ ਸਾਨੂੰ ਮਿਲਿਆ। ਸੰਗਤ ਕਰਕੇ ਉਹਨਾਂ ਦੇ ਬਚਨ ਸੁਣ ਕੇ ਜਦੋਂ ਉਹਨਾਂ ਦੇ ਪਾਸ ਬੈਠੇ ਮੇਰੇ ਮਨ ਨੂੰ ਸ਼ਾਂਤੀ ਆ ਗਈ, ਮੇਰਾ ਮਨ ਟਿਕ ਗਿਆ, ਮੈਨੂੰ ਉਹਨਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜ ਦਿੱਤਾ। ਮੈਂ ਉਹ ਕੁਛ ਕੇਵਲ ਉਸ ਮਹਾਂਪੁਰਖ ਦੀ ਸੰਗਤ ਦਾ ਆਨੰਦ ਲੈ ਕੇ ਉਸ ਮਹਾਂਪੁਰਖ ਦੀ ਸੰਗਤ ਵਿੱਚੋਂ ਬਹੁਤ ਵੱਡੀ ਸ਼ਾਂਤੀ ਪ੍ਰਾਪਤ ਕਰਕੇ ਆਇਆ, ਉਹਨਾਂ ਦੇ ਮਿਲਣ ਦਾ ਮੇਰੇ ਹੁਣ ਤੱਕ ਵੀ ਬੜਾ ਵੱਡਾ ਆਨੰਦ ਹੈ, ਉਹਨਾਂ ਦੀ ਸੰਗਤ ਵਿੱਚੋਂ ਜੋ ਕੁਝ ਮੈਂ ਦੇਖਿਆ ਜੋ ਕੁਝ ਪ੍ਰਾਪਤ ਕੀਤਾ ਉਹ ਮੈਨੂੰ ਰਾਮ ਦੇ ਨਾਲ ਉਹਨਾਂ ਨੇ ਮੇਰਾ ਸਨੇਹ ਪਾ ਦਿੱਤਾ, ਪ੍ਰੇਮ ਪਾ ਦਿੱਤਾ। ਬਾਕੀ ਦਾ ਮੇਲਾ ਤਾਂ ਮੇਰੇ ਭਾਅ ਜੀ ਕਬੀਰ ਸਾਹਿਬ ਕਹਿੰਦੇ ਆ ਰਾਮਾਨੰਦ ਜੀ ਉਡਾੜ ਹੀ ਸੀ, ਮੇਰੇ ਲਈ ਉਹ ਕੋਈ ਮੇਲਾ ਨਹੀਂ ਸੀ, ਕਿਉਂਕਿ ਗੁਰਬਾਣੀ ਦਾ ਕੁਰਾਨ ਹੈ ਵਿਖੇ ਮਨ ਫੀਕਾ ਤਿਆਗ ਦੀ ਸੱਚੀਏ ਨਾਮ ਮਹਾਰਸਤੀ। ਇਹ ਵਿਸ਼ਿਆਂ ਦੇ ਰਾਗ ਰੰਗ ਜਿਹੜੇ ਹੈ ਪ੍ਰਭੂ ਦੇ ਪਿਆਰਿਆਂ ਨੂੰ ਇਹ ਫਿੱਕੇ ਲੱਗਦੇ, ਉਹ ਤਾਂ ਰਾਮ ਦੇ ਰਸ ਨੂੰ ਨਾਮ ਦੇ ਰਸ ਨੂੰ ਪੀਂਦੇ। ਇਸ ਕਰਕੇ ਮੇਰੇ ਭਾਅ ਜੀ ਤਾਂ ਉਡਾਣ ਹੀ ਸੀ ਮਹਾਰਾਜ, ਮੈਨੂੰ ਤਾਂ ਜੇ ਮਿਲਿਆ ਇੱਕ ਪ੍ਰਭੂ ਦਾ ਪਿਆਰਾ ਮਿਲਿਆ ਉਹਦੇ ਕੋਲੇ ਜਾਣ ਨਾਲ ਮੇਰਾ ਸਮਾਂ ਮੇਰੀਆਂ ਘੜੀਆਂ ਸਭ ਲੋਕਿਆਂ ਮੇਰੇ ਭਾਅ ਦਾ ਤਾਂ ਉਹੀ ਅਸਲ ਮੇਲਾ ਸੀ। ਮੇਲੇ ਦਾ ਮਤਲਬ ਹੁੰਦਾ ਪ੍ਰਭੂ ਦੇ ਨਾਲ ਮਿਲ ਜਾਣਾ, ਉਹਦੇ ਨਾਲ ਜੁੜ ਜਾਣਾ, ਉਹਦਾ ਮਿਲਾਪ ਪ੍ਰਾਪਤ ਹੋ ਜਾਣਾ। ਦੁਨੀਆਂ ਤਾਂ ਮਹਾਰਾਜ ਦੁਨੀਆਂ ਦੇ ਰਾਗ ਰੰਗਾਂ ਨਾਲ ਮਿਲੀ ਹੋਈ ਸੀ, ਪਰ ਮੈਨੂੰ ਉਹਨਾਂ ਦਾ ਮਿਲਾਪ ਹੋਇਆ, ਉਹਨਾਂ ਤੋਂ ਬਿਨਾਂ ਬਾਕੀ ਸਾਰੀ ਮੇਰੇ ਭਾਅ ਦੀ ਉਡਾਰ ਸੀ। ਰਾਮਾਨੰਦ ਜੀ ਨੇ ਵੇਖਿਆ ਕਿ ਕਬੀਰ ਸਾਹਿਬ ਜੀ ਦੇ ਹਿਰਦੇ ਵਿੱਚ ਐਨ ਪੂਰਨ ਰੂਪ ਦੇ ਵਿੱਚ ਵੈਰਾਗ ਹੈ, ਔਰ ਇਹਨਾਂ ਦੀ ਅਵਸਥਾ ਵੀ ਐਨ ਵਾਹਿਗੁਰੂ ਦੇ ਨਾਲ ਜੁੜੀ ਹੋਈ ਹੈ। ਉਸ ਵਕਤ ਫਿਰ ਰਾਮਾਨੰਦ ਜੀ ਨੇ ਕਿਹਾ ਕਿ ਇਹ ਕਬੀਰ ਸਾਹਿਬ ਇੱਕ ਰਾਮ ਸੁਨੇਹੀ ਵਾਧਾ, ਕਿਉਂਕਿ ਇੱਕ ਰਾਮ ਵਾਹਿਗੁਰੂ ਦੇ ਨਾਲ ਸੁਨੇਹ ਕਰਨ ਤੋਂ ਬਿਨਾਂ ਜਿੰਨਾ ਵੀ ਜੀਵਨ ਹੈ, ਜਿੰਨਾ ਵੀ ਸੰਸਾਰ ਹੈ, ਇਹਨੂੰ ਉਜਾੜ ਦੀ ਤਰ੍ਹਾਂ ਹੀ ਵੇਖਣਾ ਚਾਹੀਦਾ। ਜਿਵੇਂ ਉਜਾੜ ਬੀਆਬਾਨ ਦੇ ਵਿੱਚ ਕਿਸੇ ਦਾ ਮਨ ਨਹੀਂ ਨਾ ਲੱਗਦਾ, ਇਸ ਤਰ੍ਹਾਂ ਕਹਿੰਦੇ ਜੀਵਨ ਦੇ ਵਿੱਚ ਭਗਤੀ ਮਾਰਗ ਦੇ ਅੰਦਰ ਐਸੀ ਜਗਿਆਸਾ ਹੋਣੀ ਚਾਹੀਦੀ ਹੈ ਕਿ ਰਾਮ ਦੇ ਵਾਹਿਗੁਰੂ ਦੇ ਪ੍ਰੇਮ ਤੋਂ ਬਿਨਾਂ ਬਾਕੀ ਸਭ ਕੁਝ ਉਜਾੜ ਹੀ ਲੱਗੇ। ਇਸ ਕਰਕੇ ਕਹਿੰਦੇ ਜੀਵਨ ਇਸੇ ਤਰ੍ਹਾਂ ਦਾ ਹੋਣਾ ਚਾਹੀਦਾ। ਨਿਸ਼ਚਾ ਕਰ ਲਿਆ ਕਿ ਕਬੀਰ ਸਾਹਿਬ ਐਨ ਵਾਹਿਗੁਰੂ ਪਰਮੇਸ਼ਰ ਨਾਲ ਇਹਨਾਂ ਦੀ ਅੰਤਰ ਆਤਮ ਸੁਰਤ ਜੁੜੀ ਹੋਈ ਹੈ, ਸੰਸਾਰ ਦੇ ਮੂੰਹ ਵਾਲ ਰਾਗ ਰੰਗਾਂ ਤੋਂ ਉੱਤੇ ਉੱਠ ਗਏ ਹੈ। ਜਿਵੇਂ ਰਾਜੇ ਜਨਕ ਨੇ ਸੁਖਦੇਵ ਦੀ ਭਗਤ ਕਰਨ ਵਾਸਤੇ ਵੀ ਸਾਧ ਸੰਗਤ ਜੀ ਜਦੋਂ ਉਪਦੇਸ਼ ਦੇਣਾ ਸੀ ਨਾ ਸੁਖਦੇਵ ਨੂੰ, ਜੋ ਵਿਆਸ ਰਿਸ਼ੀ ਦਾ ਪੁੱਤਰ ਸੀ ਨਾ, ਉਹਨੂੰ ਆਪਣੀ ਤਪੱਸਿਆ ਦਾ ਆਪਣੀ ਵਿਰਕਤੀ ਦਾ ਬੜਾ ਮਾਣ ਸੀ ਕਿ ਮੈਂ ਬਹੁਤ ਵੱਡਾ ਨਿਰਮੋਹ ਹਾਂ, ਬੜੀ ਵੱਡੀ ਮੈਂ ਤਪੱਸਿਆ ਕੀਤੀ ਹੈ। ਪਰ ਵਾਰ ਵਾਰ ਉਹਨੂੰ ਕਹਿਣਾ ਵੀ ਜਿੰਨਾ ਚਿਰ ਤੂੰ ਗੁਰੂ ਧਾਰਨਾ ਨਹੀਂ ਕਰਦਾ ਉਹਨਾਂ ਚਿਰ ਤੇਰੀ ਇਹ ਵਿਰਕਤੀ ਜਿਹੜੀ ਹੈ ਸਫਲ ਨਹੀਂ ਹੋਣੀ। ਉਹ ਕਹਿੰਦਾ ਸੁਖਦੇਵ ਕਹਿੰਦਾ ਕਿ ਮੈਨੂੰ ਦਿਸਦਾ ਹੀ ਨਹੀਂ ਮੈਂ ਕਿਹਨੂੰ ਗੁਰੂ ਧਾਰਨ ਕਰਾਂ, ਮੇਰੇ ਮੁਕਾਬਲੇ ਦਾ ਕੋਈ ਹੋਏਗਾ ਤਾਂ ਮੈਂ ਗੁਰੂ ਧਾਰਨ ਕਰਾਂਗਾ, ਮੈਨੂੰ ਕੋਈ ਮਿਲਦਾ ਹੀ ਨਹੀਂ। ਆਖਿਰਕਾਰ ਕਹਿੰਦੇ ਵਿਆਸ ਰਿਸ਼ੀ ਆਪਣੇ ਪਿਤਾ ਤੋਂ ਵੀ ਉਪਦੇਸ਼ ਨਹੀਂ ਲਿਆ, ਐਡਾ ਵੱਡਾ ਵਿਦਵਾਨ ਕਹਿੰਦੇ ਚਾਰੇ ਵੇਦਾਂ ਦਾ ਟੀਕਾ ਕੀਤਾ, 18 ਪੁਰਾਣ ਪੁਰਾਏ, ਉਸ ਉੱਤੇ ਵੀ ਭਰੋਸਾ ਨਹੀਂ ਸੀ। ਵਿਆਸ ਨੇ ਵੇਖਿਆ ਕਿ ਜੇ ਇਹਨੇ ਗੁਰੂ ਨਾ ਧਾਰਨ ਕੀਤਾ, ਉਪਦੇਸ਼ ਨਾ ਲਿਆ, ਤੇ ਨਰਕਾਂ ਨੂੰ ਚਲਿਆ ਜਾਏਗਾ। ਉਸ ਵਕਤ ਹਾਰ ਕੇ ਸਮਝਾਇਆ ਕਹਿੰਦੇ ਤੂੰ ਰਾਜੇ ਜਨਕ ਦੇ ਪਾਸ ਜਾ, ਉਹਨਾਂ ਤੋਂ ਉਪਦੇਸ਼ ਲੈ। ਜਦੋਂ ਚਲਿਆ ਗਿਆ ਤਾਂ ਕੀ ਵੇਖਦਾ, ਰਾਜਾ ਜਨਕ ਮਿਥਲਾਪੁਰੀ ਦੇ ਵਿੱਚ ਸਾਧ ਸੰਗਤੀ ਰਾਜਪਾਠ ਦੇ ਕੰਮਾਂ ਵਿੱਚ ਲੱਗੇ ਹੋਏ ਹਨ, ਸੈਂਕੜੇ ਨੌਕਰ ਚਾਕਰ, ਪਹਿਰਿਆਂ ਦੇ ਸੋਨੇ ਦੇ ਮੰਦਰ, ਚੰਦਨ ਦੇ ਸਿੰਘਾਸਨ ਲੱਗੇ ਹੈ, ਨੌਕਰ ਚਾਕਰ ਚੰਦਨ ਦੇ ਤੇਲ ਦੀਆਂ ਮਾਲਸ਼ਾਂ ਕਰ ਰਹੇ ਹੈ। ਤਾਂ ਮਨ ਵਿੱਚ ਉਸੇ ਵਕਤ ਖਿਆਲ ਆ ਗਿਆ ਕਿ ਮੈਨੂੰ ਕੀ ਉਪਦੇਸ਼ ਦਏਗਾ, ਇਹ ਤਾਂ ਆਪ ਦੁਨੀਆ ਵਿੱਚ ਫਸਿਆ, ਮੈਨੂੰ ਕਿਵੇਂ ਕੱਢੇਗਾ ਦੁਨੀਆ ਵਿੱਚੋਂ। ਜਨਕ ਜੀ ਸਮਝ ਪਏ ਕਿ ਇਹਦਾ ਮਨ ਭੋਲ ਗਿਆ। ਜਨਕ ਜੀ ਨੇ ਆਪਣੀ ਸ਼ਕਤੀ ਨਾਲ ਆਪਣੇ ਮਹਿਲਾਂ ਨੂੰ ਅੱਗ ਲਵਾ ਦਿੱਤੀ। ਜਦੋਂ ਮਹਿਲਾਂ ਨੂੰ ਅੱਗ ਲਾ ਕੇ ਚਾਰੇ ਪਾਸੇ ਹਾਹਾਕਾਰ ਮੱਚ ਗਈ ਤਾਂ ਸੇਵਾਦਾਰਾਂ ਨੇ ਦੱਸਿਆ ਜੀ ਅੱਗ ਲੱਗ ਗਈ। ਕਹਿੰਦੇ ਕੋਈ ਨਹੀਂ, ਅੱਗ ਲੱਗੀ ਪਰਮੇਸ਼ਰ ਦੇ ਭਾਣੇ ਵਿੱਚ ਹੈ, ਜੇ ਲੱਗਣੀ ਉਹ ਲੱਗਣੀ ਹੈ, ਰੋਕ ਪਾਉਣ ਸਕਦਾ, ਮਸਤ ਬੈਠੇ ਰਹੇ, ਸੁਖਦੇਵ ਵੇਖੀ ਜਾਂਦਾ। ਆਖਿਰਕਾਰ ਨੌਕਰਾਂ ਨੇ ਆ ਕੇ ਦੱਸਿਆ ਜੀ ਮਹਿਲਾਂ ਦੇ ਦਰਸ਼ਨੀ ਵਿਹੋੜੇ ਤੱਕ ਅੱਗ ਪਹੁੰਚ ਗਈ। ਸੁਖਦੇਵ ਉੱਠ ਕੇ ਦੌੜਨ ਲੱਗਾ, ਕਹਿਣ ਲੱਗੇ ਬੈਠ ਗਿਆ ਦੌੜ ਕੇ ਕਿੱਥੇ ਚੱਲਿਆ, ਕਹਿਣ ਲੱਗਾ ਜੀ ਮੇਰੀ ਤੁੰਬੀ ਔਰ ਮੇਰੀ ਲੰਗੋਟੀ ਪਈ ਆ ਉੱਥੇ ਦਰਸ਼ਨੀ ਵਿਹੋੜੀ ਦੇ ਅੱਗੇ, ਉਹ ਨਾ ਸੜ ਜਾਏ ਉਹ ਲੈਣ ਚੱਲਿਆ। ਕਹਿੰਦੇ ਚੰਗਾ ਬ੍ਰਖਤ ਹੈ ਤੂੰ, ਮੇਰਾ ਅਰਬਾਂ ਖਰਬਾਂ ਦਾ ਸੜ ਕੇ ਸਭ ਕੁਝ ਸਵਾਹ ਹੋ ਗਿਆ, मेरे मन च तां कोई मोह नहीं आया कि मैं उन्हां नूं बचा लवां। तू एक पैसे की लंगोटी, एक पैसे की तुंबी, वो पानी भर के पीण वाली जिहड़ी वो भी हल्दी बनी हुई ते उन्हूं चुकण जा रहा। तू फसिया होया संसार विच, मैं फसिया फसिया तां तू मैं मोह ममता दे विच। उस वक्त ज्ञान हो गया भी वाकई जो गल कही है राजा जन्म पूरा ज्ञान वाल है निर्मोह अवस्था में। उसे वक्त ही चरणों में पै पाया, कहता ही उपदेश दोगे तो उन्हीं देना फर्क करनी है। तू कितने थोड़िया थावान तो थोड़ों निराश होकर आया, तेरा वेखना भी अजे अंदर शुद्ध होया कि नहीं होया। मेले रात उत्ते चारे पासे तेल का थाल भर के दे दिता, कहते जा एक भी बूंद जे विचों तेल की बाहर डिग पई ना तो तेनू उपदेश नहीं देना, गुरु धारना नहीं करानी। सारे पासियां तो जाके घूम गया, पहला फर्क की कीती, कहिंदे अजे तेरा मन ही शुद्ध होया जिथे लंगर बनता ना, संगतां लंगर छकदियां, लंगर छके जिथे पत्तलां सिटियां जांदियां उत्थे जाके खड़ो जा, और तेरे सिर ते संगत दी जूठ पएगी पत्तलां दी, उहदे नाल तेरा मन शुद्ध होएगा, फिर तेनू उपदेश दिया। हलाका साहब संगत जी जिथे संगतां लंगर छके पत्तलां सिटी जाण, सुखदेव दे सिर तक पत्तलां आई जाया करन, खड़ा रहा अडोल, देखना सी भी अडोल किवें किन्ना पै। जूठन जूठ पाई से उत्तर फिर मनुआ तेना बुलावै, संगत की जूठ पाई किन्ना चिर पर मन नहीं जोड़े। एन जदों इस संगत की सेवा का फल है साहब संगत जी, जदों मन ही ना डोलिया एन स्थिर हो गया। राजा जनक कहिंदा भी हुण इहदा मन शुद्ध हो गया, भ्रक्ति का हंकार मिट गया, इहदे मन विच तपस्या का हंकार मिट गया। इहनूं लियाओ इहदा इशनान कराओ, इशनान कराया, फिर तेल का थाल दिता सी, कहिंदे जा घुम के आ, जे एक रत्ती भी विचों डिग पिया फिर तैनूं इहदा 12 साल संगत की जूठ तेरे सिर विच पवेगी पत्तलां। उस वक्त फिर सुखदेव थाल लेके गया ते साध संगत जी चारे पासे राग रंग तमाशे ला दिते, पर सुखदेव नूं पता सी कि 12 साल अगे पत्तलां थले संगत की जूठ सिर विच पैंदी रही है, समा लंघ है कितने इस वेरी समा ना हथों निकल जाए। पूरी एकाग्रता दे नाल तेल विच थाल नूं ध्यान रख के वापस मुड़ के आए। राजे जनक ने वेख्या, कहिंदा भी हुण तेरा मन स्थिर हो गया, हुण तूं उपदेश लैण दा अधिकारी है। फिर गुरु गुरमंत्र दे के सुखदेव नूं ज्ञान कराया। ओह भाई प्रभु दे प्यारे, इस तरह भी वेखदे आं वी इहदा मन किन्ना स्थिर है। रामानंद जी ने वेख्या कि कबीर साहब दे हिरदे च बड़ा ही वैराग है, इस करके एक राम स्नेही बाहर आ। कबीर साहब कहिंदे महाराज राम वाहिगुरु दे स्नेह प्रेम तो बिना बाकी दा जो राग रंग है मेरे भाती का यह उजाड़ ही है, मैनू तो उस वाहिगुरु दे राम दा ही प्रेम है मेरे हिरदे विच।
कबीर संगत की झुंगिया भरी,
कबीर साहब कहिंदे भाई संतां दी झुंगी, संतां दी टोली, झुंगी उहनूं कहिंदे जिहड़ी चंगी तरह ना बनाई होवे, लकड़ां दे उत्ते घा पा के उदां ही बना दित्ती होवे। कबीर साहब जी कहिंदे भाई संतां दी ओह ढूंढी, ओह संतां दी कुली बहुत भली चंगी है, जिथे जिस कुली दे विच प्रभु दे प्यारे नाम जप के निवास रखदे
नगर
का ओह नगर जेड़ा नगर भोग वसदा होवे, जिथे बड़ी चहल पहल होवे, सैकड़े हजारां लोग रहिंदे होण, बड़े सुंदर सुंदर मकान, पर कहिंदे भट कुसत्ती गाओ। कुसत महापुरखां ने कुसत्ती तो कुसत शब्द लाया, वह कहिंदे जिथे कुसत खोटे कर्म करन वाले जिस नगर दे विच मनुख रहिंदे है, वह नगर भट की तरह सड़ जाण दे योग है, जिथे कोई नाम नहीं जपता। धन गुरु अर्जन देव सच्चे पातशाह महाराज ਤਰਨ ਤਾਰਨ ਸਾਹਿਬ ਸੇਵਾ ਕਰਵਾ ਰਹੇ ਸਨ। ਸੇਵਾ ਕਰਵਾਉਂਦਿਆਂ ਕਰਵਾਉਂਦਿਆਂ ਭਾਈ ਹਿਰਨੇ ਨੇ ਖਿੱਚ ਪਾਈ ਸਤਿਗੁਰਾਂ ਨੂੰ। ਖਡੂਰ ਸਾਹਿਬ ਦੇ ਇਲਾਕੇ ਵਿੱਚ ਲੱਗਦਾ ਛਾਪੜੀ ਸਾਹਿਬ, ਖਾਨ ਛਾਪੜੀ ਸਾਹਿਬ ਵੀ ਕਹਿ ਦਿੰਦੇ ਹੈ। ਇਸ ਨਗਰ ਦੇ ਬਾਹਰ ਬਾਹਰ ਸਤਿਗੁਰਾਂ ਦੇ ਪ੍ਰੇਮੀ ਸਿੰਘ ਭਾਈ ਹਿੰਮਾ ਜੀ ਰਹਿੰਦੇ ਸਨ, ਔਰ ਸਾਧ ਸੰਗਤ ਦੀ ਛੋਟੀ ਜੀ ਕੁੰਡੀ, ਛੋਟੀ ਜੀ ਝੁੱਗੀ ਕੱਖਾਂ ਕਾਲਿਆਂ ਦੀ ਬਣਾਈ, ਔਰ ਉਹਦੇ ਵਿੱਚ ਰਹਿ ਕੇ ਨਾਮ ਜਪਣਾ, ਆਪਣੀ ਧਰਮ ਦੀ ਕਿਰਤ ਕਰਨੀ। ਸਤਿਗੁਰਾਂ ਨੂੰ ਬੇਨਤੀਆਂ ਕਰਦੀਆਂ, ਮਹਾਰਾਜ ਇਸ ਧਰਤੀ ਨੂੰ ਵੀ ਚਰਨ ਪਾਓ, ਭਾਗ ਲਾਓ, ਦਰਸ਼ਨ ਦਿਓ। ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਦਰਸ਼ਨ ਦੇਣ ਵਾਸਤੇ ਗਏ। ਨਾਲ ਹੀ ਖਾਨਪੁਰ ਨਗਰ ਸੀਸਾ ਸਿੰਘੀ ਪਠਾਣਾ ਦਾ ਨਗਰ, ਔਰ ਇਸ ਨਗਰ ਦੇ ਵਿੱਚ ਗੌਰ ਵਾਲੀ ਗਾ ਰਹੀ ਹੈ, ਪਠਾਣ ਲੋਕ ਸ਼ਰਾਬ ਕਬਾਬ ਖਾ ਕੇ ਮਸਤ ਹੈ ਤੇ ਬੜੇ ਹੰਕਾਰ ਦੇ ਵਿੱਚ ਸਾਧ ਸੰਗਤ ਜੀ ਉਹ ਗੌਰ ਵਜਾਉਣ ਦੇ ਮਸਤ ਆਨੰਦਾਂ ਦੇ ਵਿੱਚ ਲੱਗੇ ਹੋਏ ਹੈ। ਸਤਿਗੁਰਾਂ ਨੇ ਪੁੱਛਿਆ ਕਿ ਭਾਈ ਅਸੀਂ ਇਸ ਨਗਰ ਵਿੱਚ ਰਹਿਣਾ, ਕੋਈ ਥਾਂ ਦੇ ਮਖੌਲ ਕਰਕੇ ਸਤਿਗੁਰਾਂ ਨੂੰ ਕਹਿਣ ਲੱਗੇ ਜੀ ਬਾਰ ਬਾਰ ਇੱਕ ਸਿੱਖ ਰਹਿੰਦਾ ਹਿੰਮਾ, ਉਹਦੇ ਬੜੇ ਸੁੰਦਰ ਮਹਿਲ ਆ, ਉਹਨਾਂ ਵਿੱਚ ਜਾ ਕੇ ਰਹੋ, ਉੱਥੇ ਰਾਤ ਕੱਟੋ। ਬਰਸਾਤ ਪੈ ਰਹੀ ਸੀ ਨਾ, ਸਾਡੇ ਨਗਰ 'ਚ ਰਹਿਣ ਲਈ ਉਹਦੇ ਕੋਲ ਬਹੁਤ ਸੋਹਣੇ ਮਕਾਨ, ਸੋਹਣੇ ਮਹਿਲ ਮਾੜੀਆਂ ਹਨ, ਉਹਦੇ ਪਾਸ ਰਹੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਸਕਰਾ ਪਏ, ਅੱਗੇ ਆ ਗਏ। ਭਾਈ ਹਿੰਮੀ ਨੂੰ ਪਤਾ ਲੱਗਾ ਭਾਈ ਹਿੰਮਾ ਬਾਹਰ ਆਇਆ, ਸਤਿਗੁਰੂ ਮਹਾਰਾਜ ਜੀ ਨੂੰ ਨਮਸਕਾਰ ਕੀਤਾ, ਛੱਪੜੀ ਦੇ ਅੰਦਰ ਲੈ ਕੇ ਗਿਆ। ਜਿਹੜੀ ਉੱਤੇ ਫਟੀ ਪੁਰਾਣੀ ਭੂਰੀ ਲਈ ਸੀ ਉਹ ਸਤਿਗੁਰਾਂ ਦੇ ਥੱਲੇ ਵਿਛਾ ਦਿੱਤੀ ਬੈਠਣ ਵਾਸਤੇ। ਸਤਿਗੁਰੂ ਜੀ ਉੱਥੇ ਬੈਠੇ, ਇੱਕ ਰਾਤ ਭਾਈ ਹਿੰਮੇ ਦੇ ਪਾਸ ਰਹੇ। ਭਾਈ ਹਿੰਮੇ ਨੇ ਬੜੇ ਸ਼ਰਧਾ ਔਰ ਸਤਿਕਾਰ ਨਾਲ ਸੇਵਾ ਕੀਤੀ। ਭਾਈ ਹਿੰਮਾ ਕਹਿਣ ਲੱਗਾ ਮਹਾਰਾਜ ਮੇਰੇ ਪਾਸ ਕੋਈ ਇੰਨੇ ਸਾਧਨ ਨਹੀਂ ਕਿ ਮੈਂ ਆਪ ਜੀ ਦੀ ਸੇਵਾ ਕਰ ਸਕਾਂ, ਸੰਗਤਾਂ ਦੀ ਕਰ ਸਕਾਂ। ਗਰੀਬੀ ਦਾਵੇ ਜੋ ਕੁਝ ਹਾਜ਼ਰ ਹੈ ਆਪ ਪ੍ਰਵਾਨ ਕਰੋ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਭਾਈ ਹਿੰਮੇ ਦੇ ਪ੍ਰੇਮ ਨੂੰ ਵੇਖ ਕੇ, ਭਾਈ ਹਿੰਮੇ ਨੇ ਬੇਨਤੀ ਕੀਤੀ ਮਹਾਰਾਜ ਇਸ ਨਗਰ ਵਿੱਚ ਜਲ ਨਹੀਂ ਪੀਣ ਵਾਲਾ, ਨੇੜੇ ਤੇੜੇ ਕਿਤੇ ਬੜੀ ਦੂਰੋਂ ਖੂਹਾਂ ਤੋਂ ਜਾ ਕੇ ਜਲ ਲਿਆਉਣਾ ਪੈਂਦਾ, ਕਿਰਪਾ ਕਰੋ। ਮਹਾਰਾਜ ਸਾਹਿਬ ਨਾਲ ਹੀ ਛੱਪੜੀ ਸੀ, ਸੁੱਕੀ ਹੋਈ, ਉਹਦੇ ਵਿੱਚ ਪਾਣੀ ਨਹੀਂ ਸੀ। ਮਹਾਰਾਜ ਸਤਿਗੁਰੂ ਮਹਾਰਾਜ ਜੀ ਭਾਈ ਹਿੰਮੇ ਨੂੰ ਨਾਲ ਲੈ ਕੇ ਗਏ। ਇੱਕ ਮਿੱਟੀ ਦੀ ਸਾਧ ਸੰਗਤ ਦੀ ਡਲਾ ਸੀ, ਬੜਾ ਵੱਡਾ ਢੇਲਾ। ਸਤਿਗੁਰਾਂ ਨੇ ਆਪਣੇ ਚਰਨਾਂ ਨਾਲ ਉਸ ਢੇਲੇ ਨੂੰ ਆਪਣਾ ਚਰਨ ਲਾਇਆ, ਕਹਿਣ ਲੱਗੇ ਚੁੱਕੋ। ਜਦੋਂ ਚੁੱਕਿਆ ਥੱਲੋਂ ਬੜਾ ਸੁੰਦਰ ਜਲ ਦਾ ਚਸ਼ਮਾ ਬਾਹਰ ਆਇਆ, ਜਿਵੇਂ ਝਰਨਾ ਚੱਲਦਾ ਉਹ ਜਲ ਚੱਲਣ ਲੱਗ ਪਿਆ, ਸਾਰਾ ਉਹ ਥਾਂ ਜਲ ਨਾਲ ਭਰ ਗਿਆ। ਸਤਿਗੁਰਾਂ ਨੇ ਆਪ ਉੱਥੇ ਇਸ਼ਨਾਨ ਕੀਤਾ, ਭਾਈ ਹਿੰਮੇ ਨੂੰ ਕਰਾਇਆ, ਸੰਗਤਾਂ ਨੂੰ ਕਰਾਇਆ। ਭਾਈ ਹਿੰਮੇ ਨੂੰ ਬਹੁਤ ਵੱਡੀਆਂ ਬਖਸ਼ਿਸ਼ਾਂ ਨਾਲ ਸਤਿਗੁਰਾਂ ਨੇ ਪਾਰਿਆ। ਜਦੋਂ ਭਾਈ ਹਿੰਮੇ ਨੇ ਕਿਹਾ ਮਹਾਰਾਜ ਮੇਰੇ ਕੋਲ ਤਾਂ ਇਹ ਟੁੱਟੀ ਟੁੱਟੀ ਝੁੱਗੀ ਹੈ, ਰਹਿਣ ਵਾਸਤੇ ਫਟੇ ਪੁਰਾਣੇ ਵਸਤਰ ਹੈ, ਔਰ ਰੁੱਖਾ ਮਿੱਸਾ ਪ੍ਰਸ਼ਾਦਾ। ਤਾਂ ਸਤਿਗੁਰਾਂ ਨੇ ਉਸ ਵਕਤ ਤੇ ਸ਼ਬਦ ਉਜਾਰਿਆ, ਭਲੀ ਸੁਹਾਵੀ ਛਾਪਰੀ ਜਾਵੇ ਗੁਰੂ ਆਏ, ਕਿਤੇ ਕਾਮਨਾ ਧੌਲ ਹਰ ਜਿਤ ਹਰ ਬਸਰਾਏ। ਮਹਾਰਾਜ ਕਹਿੰਦੇ ਭਾਈ ਇਹ ਛੱਪੜੀ ਵੀ ਭਲੀ ਚੰਗੀ ਸੋਭਨੀਕ ਹੈ, ਜਿੱਥੇ ਵਾਹਿਗੁਰੂ ਦੇ ਪਰਮੇਸ਼ਰ ਦੇ ਗੁਣ ਗਾਏ ਜਾਂਦੇ। ਤੂੰ ਰਾਤ ਦਿਨ ਵਾਹਿਗੁਰੂ ਦੀ ਬੰਦਗੀ ਕਰਦਾ, ਉਹਦਾ ਨਾਮ ਜਪਦਾ, ਇਸ ਕਰਕੇ ਧਰਤੀ ਮਹਿਲਾ ਨਾਲੋਂ ਵੀ ਪਵਿੱਤਰ ਹੈ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਨ ਸੋਇਨ ਚੌ ਵਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸੇ ਹੀ ਨਗਰ ਉਡਾਰੀ। ਜਿੱਥੇ ਨਾਮ ਜਪਿਆ ਜਾਂਦਾ, ਵਾਹਿਗੁਰੂ ਦੀ ਬੰਦਗੀ ਕੀਤੀ ਜਾਂਦੀ ਹੈ, ਉਹ ਛੱਪੜੀਆਂ ਵੀ ਭਾਈ ਸੋਨੇ ਦੀ ਤਰ੍ਹਾਂ ਸੋਭਨੀਕ ਹਨ। ਔਰ ਜਿਹੜੇ ਨਗਰ ਨੇ ਸਤਿਗੁਰਾਂ ਦਾ ਸੰਗਤ ਦਾ ਸਤਿਕਾਰ ਨਹੀਂ ਕੀਤਾ, ਉਹ ਖਾਨਪੁਰ ਨਗਰ ਦੇਖਦਿਆਂ ਦੇਖਦਿਆਂ ਉਡਾੜ ਬੀਆਬਾਨ ਹੋ ਗਿਆ। ਵੱਡੀਆਂ ਵੱਡੀਆਂ ਅਟਾਰੀਆਂ ਦੇ ਮਾਲਕ ਉੱਥੋਂ ਉੱਜੜ ਗਏ। ਅੱਜ ਉਹ ਨਗਰ ਫੇਰ ਬਣ ਗਿਆ ਸਾਧ ਸੰਗਤ ਉਹਨਾਂ ਪਠਾਣਾ ਦਾ, ਤੇ ਜਿਹੜੀ ਭਾਈ ਹਿੰਮੇ ਦੀ ਛੱਪੜੀ ਸੀ ਉੱਥੇ ਅੱਜ ਸੋਨੇ ਦੇ ਕਲਸ਼ ਸੋਭ ਰਹੇ। ਇਹ ਨਾਮ ਦਾ ਸਤਿਗੁਰਾਂ ਦੇ ਚਰਨਾਂ ਦਾ ਪ੍ਰਤਾਪ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਵੀ ਸੰਤਾਂ ਦੀ ਉਹ ਧੁਰਗੀ, ਉਹ ਛੱਪੜੀ, ਉਹ ਕੁੰਡੀ ਚੰਗੀ ਹੈ ਭਾਈ ਜਿੱਥੇ ਬੈਠ ਕੇ ਉਹ ਵਾਹਿਗੁਰੂ ਦਾ ਨਾਮ ਜਪਦੇ ਉਹਦੀ ਬੰਦਗੀ ਕਰਦੇ। ਜੇ ਕੋਈ ਵੱਡਾ ਗ੍ਰਾਮ ਨਗਰ ਵੀ ਵਸਦਾ ਜਿੱਥੇ ਕੁਰਸਤ ਖੋਟੇ ਕਰਮ ਕਰਨ ਵਾਲੇ ਲੋਕ ਰਹਿੰਦੇ ਹੈ ਉਹ ਤਾਂ ਭੱਟ ਦੀ ਤਰ੍ਹਾਂ ਸੜ ਜਾਣ ਦੇ ਯੋਗ ਹੈ ਜਿੱਥੇ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਜਾਂਦਾ। ਆਗ ਲੱਗੋ ਤੇ ਧੌਲ ਹਰ ਉਹਨਾਂ ਧੌਲਣ ਪੱਕੇ ਮਕਾਨਾਂ ਉਹਨਾਂ ਵੱਡੇ ਵੱਡੇ ਮਹਿਲਾਂ ਨੂੰ ਅੱਗ ਲੱਗ ਕੇ ਸੜ ਜਾਣ ਸੁਆਹ ਹੋ ਜਾਣ। ਜਿੱਥੇ ਹਰੀ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ ਜਿੱਥੇ ਉਹਦਾ ਕੀਰਤਨ ਨਹੀਂ ਕੀਤਾ ਜਾਂਦਾ ਜਿੱਥੇ ਉਹਦੀ ਕਥਾ ਨਹੀਂ ਕੀਤੀ ਜਾਂਦੀ ਜਿੱਥੇ ਕੋਈ ਬੈਠ ਕੇ ਉਹਦੀ ਜਾਤ ਵਿੱਚ ਨਹੀਂ ਜੁੜਦਾ ਉਹ ਮੈਂ ਉਹ ਮਾੜੀਆਂ ਅੱਗ ਲੱਗ ਕੇ ਸੜ ਕੇ ਸੁਆਹ ਬਣ ਜਾ। ਇਸੇ ਕਰਕੇ ਗੁਰਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਬਚਨ ਫਰਮਾਏ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਭਾਈ ਜਿੱਥੇ ਨਾਮ ਵਾਹਿਗੁਰੂ ਦਾ ਪਰਮੇਸ਼ਰ ਦਾ ਜਪਿਆ ਜਾਂਦਾ ਕਬੀਰ ਜਹ ਘਰ ਸਾਧਨਾ ਸੇਵੀ ਹੈ ਹਰ ਕੀ ਸੇਵਾ ਨਾ ਤੇ ਘਰ ਮਨ ਹਟ ਸਾ ਕੇ ਭੂਤ ਵਸੈ ਤੈਨੂੰ। ਜਿੱਥੇ ਭਾਈ ਨਾਮ ਨਹੀਂ ਜਪਿਆ ਜਾਂਦਾ ਸਾਧ ਸੰਗਤ ਦੀ ਸੇਵਾ ਨਹੀਂ ਕੀਤੀ ਜਾਂਦੀ ਕਹਿੰਦੇ ਉਹ ਘਰ ਤਾਂ ਮੜੀਆਂ ਦੇ ਸਮਾਨ ਹਨ ਮਸਾਨਕਾਂ ਦੀ ਤਰ੍ਹਾਂ ਹਨ ਜਿੱਥੇ ਮੁਰਦੇ ਸਾੜੇ ਜਾਂਦੇ ਜਿੱਥੇ ਮੁਰਦੇ ਸਾੜੇ ਜਾਂਦੇ ਹੈ ਉੱਥੇ ਹਰ ਕੋਈ ਜਾਣ ਤੋਂ ਗੁਰੇਜ ਕਰਦਾ ਵੀ ਇਹ ਮਰਿਆਂ ਨੂੰ ਸਾੜਨ ਵਾਲੀ ਥਾਂ ਹੈ। ਕਹਿੰਦੇ ਉਹ ਥਾਵਾਂ ਤਾਂ ਇਸ ਤਰ੍ਹਾਂ ਦੀਆਂ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਵਾਹਿਗੁਰੂ ਦੀ ਸੰਗਤ ਦੀ ਪ੍ਰਭੂ ਦੇ ਪਿਆਰਿਆਂ ਦੀ ਜਿੱਥੇ ਸੇਵਾ ਨਹੀਂ ਕੀਤੀ ਜਾਂਦੀ। ਇਸੇ ਤਰ੍ਹਾਂ ਕਬੀਰ ਸੰਤਨ ਦੀ ਝੂਹੀਆਂ ਭਲੀ ਸੰਤ ਜਿਹੜੇ ਵਾਹਿਗੁਰੂ ਦੀ ਬੰਦਗੀ ਕਰਨ ਵਾਲੇ ਝੂਹੀ ਦੀ ਤਰ੍ਹਾਂ ਭਾਈ ਜਿਹੜੇ ਸਰੀਰ ਕਰਕੇ ਵੀ ਕਮਜ਼ੋਰ ਝੂਹੀ ਦੀ ਤਰ੍ਹਾਂ ਜਿਹੜੇ ਨਿਮਰਤਾ ਵਾਲ ਉਹ ਭਾਈ ਭਲਿਆਂ ਚੋਂ ਭਲੇ ਚੰਗਿਆਂ ਚੋਂ ਚੰਗੇ ਹਨ ਭੱਟ ਤੂੰ ਸੱਤੀ ਗਾਓ ਤੇ ਜਿਹੜੇ ਵੱਡੇ ਨਗਰਾਂ ਦੀ ਤਰ੍ਹਾਂ ਬੜੇ ਸੁੰਦਰ ਡੀਲ ਡੋਲ ਵਾਲੇ ਬੜੇ ਬਲਵਾਨ ਪਰ ਹੈ ਕੁਸ਼ਤੀ ਖੋਟੇ ਕੰਮ ਕਰਨ ਵਾਲਾ ਜਿਹਨਾਂ ਦਾ ਸਰੀਰ ਹੈ ਕਹਿੰਦੇ ਉਹ ਸੜ ਜਾ ਸਾੜ ਦੇਣ ਦੇ ਯੋਗ ਹੈ ਕਿਉਂਕਿ ਆਗ ਲੱਗੋ ਤੇ ਧੌਲ ਧੌਲਰਾਂ ਦੀ ਤਰ੍ਹਾਂ ਮਹਿਲਾਂ ਦੀ ਤਰ੍ਹਾਂ ਮਾੜੀਆਂ ਅਟਾਰੀਆਂ ਦੀ ਤਰ੍ਹਾਂ ਉਹ ਸਰੀਰ ਅੱਗ ਲਾ ਕੇ ਸਾੜ ਦੇਣ ਦੇ ਯੋਗ ਹੈ ਜਿਹਨਾਂ ਸਰੀਰਾਂ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਵਸਿਆ ਵਾਹਿਗੁਰੂ ਦੀ ਬੰਦਗੀ ਨਹੀਂ ਜਿਹੜੇ ਦੇਹਾਂ ਜਿਹੜੇ ਸਰੀਰ ਕਰਦੇ ਕੰਚਨ ਬੰਨੇ ਪਾਸੇ ਕੰਮ ਚੀਰਿਆ ਜਿਹਨਾਂ ਦੇ ਸਰੀਰ ਸੋਨੇ ਵਰਗੇ ਆ। ਫਰੀਦ ਸਾਹਿਬ ਕਹਿੰਦੇ ਵਾਹਿਗੁਰੂ ਦਾ ਨਾਮ ਨਹੀਂ ਜਪਦੇ ਬੰਦਗੀ ਨਹੀਂ ਕਰਦੇ ਸੇਵਾ ਨਹੀਂ ਕਰਦੇ ਸੰਗਤ ਨਹੀਂ ਕਰਦੇ ਇੰਨੇ ਸੁੰਦਰ ਸਰੀਰ ਨੂੰ ਕਰਨਾ ਕੀ ਹੈ ਜੇ ਸੁੰਦਰ ਸਰੀਰ ਲੈ ਕੇ ਵਾਹਿਗੁਰੂ ਦਾ ਨਾਮ ਨਹੀਂ ਜਪਦਾ ਸੰਗਤ ਨਹੀਂ ਕਰਦਾ ਸੇਵਾ ਨਹੀਂ ਕਰਦਾ ਫਿਰ ਉਹ ਸੁੰਦਰਤਾ ਹੀ ਚਾਰ ਦਿਨ ਦੀ ਖੇਡ ਹੈ ਭਾਈ ਚਾਰ ਦਿਨ ਦੀ। ਕਹਿਣ ਗਰਭ ਸਥੋੜੀ ਬਾਤ ਮਨ ਦਸ ਲਾਜ ਕਥਾ ਚਾਰ ਗਰਭਤ ਐਂਡੋ ਟੇਡੋ ਜਾਤ ਕਹਿੰਦੇ ਇਹ ਮਨਾ ਕਾਹਦਾ ਗਰਭ ਕਾਹਦਾ ਹੰਕਾਰ ਕਰਦਾ ਮੇਰਾ ਬੜਾ ਸੁੰਦਰ ਸਰੀਰ ਹੈ ਮੇਰੇ ਬੜੀ ਵੱਡੀ ਤਾਕਤ ਹੈ ਮਸਤ ਹਾਥੀ ਦੀ ਤਰ੍ਹਾਂ ਮੈਂ ਤੁਰਦਾ ਕਹਿਣ ਗਰਭ ਸਥੋੜੀ ਬਾਤ ਥੋੜੇ ਦਿਨਾਂ ਦੀ ਗੱਲ ਹੈ ਕਿਉਂ ਗਰਭ ਕਰਦਾ ਕਿਉਂ ਹੰਕਾਰ ਕਰਦਾ ਮਨ ਦਾ ਸਲਾਜ ਟਕਾ ਚਾਰ ਗਰਭ ਮਨ ਦੇ ਵਿੱਚ ਇਸ ਗੱਲ ਦਾ ਹੀ ਮਾਣ ਹੈ ਨਾ ਮੇਰੇ ਕੋਲ ਚਾਰ ਟਕੇ ਹੈ ਹੋਰ ਤਾਂ ਕਿਸੇ ਗੱਲ ਦਾ ਮਾਣ ਹੰਕਾਰ ਨਹੀਂ ਨਾ ਐਡੋ ਟੇਡੋ ਜਾਤ ਬੜਾ ਕਹਿੰਦੇ ਵਿੰਗਾ ਟੇਢਾ ਹੋ ਕੇ ਤੁਰਦਾ ਦੂਸਰਿਆਂ ਨੂੰ ਵੀ ਪਾਸੇ ਮਾਰਦਾ ਇਸ ਕਰਕੇ ਕਹਿੰਦੇ ਇਹ ਥੋੜੇ ਦਿਨਾਂ ਦੀ ਗੱਲ ਹੈ ਥੋੜੇ ਦਿਨਾਂ ਦੀ ਖੇਡ ਹੈ ਹੰਕਾਰ ਨਾ ਕਹਿੰਦੇ ਆ ਮਨਾ ਕਰ। ਕਬੀਰ ਸਾਹਿਬ ਕਹਿੰਦੇ ਕੰਚਨ ਬੰਨੇ ਪਾਸੇ ਕਲਵਤ ਚੀਰਿਆ ਕਹਿੰਦੇ ਜਿਹਨਾਂ ਦੇ ਕੰਚਨ ਵਰਗੀਆਂ ਸੋਨੇ ਵਰਗੀਆਂ ਦੇਹੀਆਂ ਵੀ ਹੈ ਉਹ ਭਾਈ ਜੇ ਉਹ ਦੇਹੀਆਂ ਨੂੰ ਪ੍ਰਾਪਤ ਕਰਕੇ ਨਾਮ ਨਹੀਂ ਨਾ ਜਪਦਾ ਵਾਹਿਗੁਰੂ ਦੀ ਬੰਦਗੀ ਨਹੀਂ ਕਰਦਾ ਕਬੀਰ ਸਾਹਿਬ ਕਹਿੰਦੇ ਕਲਵਤ ਆਰੇ ਦੇ ਨਾਲ ਉਹਨੂੰ ਚੀਰ ਦੇਣੇ ਯੋਗ ਹੈ ਕਲਵਤ ਨਾਮ ਆਰੇ ਦਾ ਆਰੇ ਨਾਲ ਚੀਰ ਦੇਣ ਦੇ ਯੋਗ ਇਸ ਕਰਕੇ ਇੱਥੇ ਵੀ ਕਬੀਰ ਸਾਹਿਬ ਕਹਿੰਦੇ ਹੈ ਜਿਹਨਾਂ ਭੌਲਤ ਦੀ ਤਰ੍ਹਾਂ ਵੱਡੇ ਵੱਡੇ ਦੇਹਾਂ ਵਾਲੇ ਸਰੀਰਾਂ ਵਾਲੇ ਜਿਹੜੇ ਲੋਕ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਵਕਾਰਾਂ ਦੀ ਅੱਗ ਲੱਗੀ ਹੋਈ, ਵਕਾਰਾਂ ਨਾਲ ਜਿਹੜੇ ਸੜ ਰਹੇ ਹੈ, ਕਿਉਂਕਿ ਉੱਥੇ ਨਾਮ ਨਹੀਂ ਪਰਮੇਸ਼ਰ ਦਾ ਉਹਨਾਂ ਦੇ ਹਿਰਦਿਆਂ ਵਿੱਚ, ਉਹਨਾਂ ਨੂੰ ਸ਼ਾਂਤੀ ਨਹੀਂ, ਉਹ ਵਕਾਰਾਂ ਦੀ ਅੱਗ ਵਿੱਚ ਹੀ ਸੜ ਕੇ ਸੁਆਹ ਹੋ ਜਾਂਦੇ। ਤੇ ਜਿਹੜੇ ਸੰਤਾਂ ਦੀ ਝੂੜੀਆਂ ਭਲੀ ਭਲੀ ਚੰਗੀ, ਕਿਉਂਕਿ ਸੰਤਾਂ ਦੇ ਕੋਲੇ ਪਰਮੇਸ਼ਰ ਦਾ ਨਾਮ ਹੈ, ਇਸ ਕਰਕੇ ਉਹਨਾਂ ਦੇ ਹਿਰਦੇ ਵਿੱਚ ਭਲੀ ਚੰਗੀ ਸ਼ਾਂਤੀ ਵਸੀ ਹੋਈ ਹੈ, ਇਸ ਕਰਕੇ ਭਾਈ ਉਹ ਧੰਤਾ ਦੇ ਯੋਗ ਹਨ।
ਕਬੀਰ ਸੰਤ ਮੂਹਰੇ ਕਿਆ ਹੋਈਆ,
ਕਬੀਰ ਸਾਹਿਬ ਇਹ ਉਸ ਸਮੇਂ ਦਾ ਜ਼ਿਕਰ ਹੈ ਜਦੋਂ ਰਾਮਾਨੰਦ ਜੀ ਸਾਹਿਬ ਸੰਗਤ ਜੀ ਚੜ੍ਹਾਈ ਕਰ ਗਏ, ਪ੍ਰਲੋਕ ਪਿਆਰ ਕਰ ਗਏ, ਸਤਖੰਡ ਚਲੇ ਗਏ। ਕਬੀਰ ਸਾਹਿਬ ਜੀ ਦੇ ਗੁਰਦੇਵ ਰਾਮਾਨੰਦ ਜੀ ਦੇ ਪ੍ਰਲੋਕ ਪਿਆਰ ਕਰ ਜਾਣ ਤੋਂ ਬਾਅਦ ਜਿੰਨੇ ਸੇਵਕ ਸੀ ਵੈਰਾਗ ਨਾਲ ਰੋਣ ਲੱਗ ਪਏ, ਤੇ ਕਬੀਰ ਜੀ ਇਕੱਲੇ ਹੀ ਪ੍ਰਭੂ ਦੇ ਪਿਆਰੇ ਪਰਮੇਸ਼ਰ ਦਾ ਮਿੱਠਾ ਭਾਣਾ ਮੰਨਣ ਵਾਲੇ ਸਨ, ਸਾਰਿਆਂ ਨੂੰ ਪਾਸ ਬੁਲਾ ਕੇ ਕਹਿਣ ਲੱਗੇ ਭਾਈ ਰਾਮਾਨੰਦ ਜੀ ਸਰੀਰ ਕਰਕੇ ਸਾਡੇ ਕੋਲੋਂ ਵਿਛੜੇ ਹੈ, ਤੇ ਉਹਨਾਂ ਦੇ ਵਿਛੜ ਜਾਣ ਨਾਲ, ਉਹਨਾਂ ਦੇ ਪ੍ਰਲੋਕ ਨੂੰ ਚਲੇ ਜਾਣ ਨਾਲ ਕੀ ਰੋਣਾ, ਕੋਈ ਰੋਣ ਦੀ ਲੋੜ ਨਹੀਂ। ਕਬੀਰ ਸੰਤ ਨੂੰ ਇਹ ਪਿਆਰ ਹੋਈ ਹੈ ਕਿਉਂਕਿ ਉਹ ਪੂਰਨ ਸੰਤ ਸਨ, ਸੰਤਾਂ ਦੇ ਮਰਿਆ ਨਹੀਂ ਰੋਈਦਾ ਹੈ,
ਕਿਉਂਕਿ
ਉਹ ਆਪਣੇ ਘਰ ਨੂੰ ਗਏ ਹੈ। ਜਦੋਂ ਕੋਈ ਮਨੁੱਖ ਆਪਣੇ ਘਰ ਨੂੰ ਜਾਂਦਾ ਤਾਂ ਉਹਨੂੰ ਖੁਸ਼ੀ ਹੁੰਦੀ ਹੈ, ਪ੍ਰਸੰਨਤਾ ਹੁੰਦੀ ਹੈ। ਦੁਨੀਆ ਮਰਦੀ ਹੈ ਰੋ ਰੋ ਕੇ, ਪ੍ਰਭੂ ਦੇ ਪਿਆਰੇ ਸੰਤ ਜਦੋਂ ਦੁਨੀਆ ਤੋਂ ਜਾਂਦੇ ਹੈ ਉਹ ਬੜੀ ਪ੍ਰਸੰਨਤਾ ਨਾਲ ਜਾਂਦੇ ਹੈ, ਖੁਸ਼ ਹੋ ਕੇ ਜਾਂਦੇ ਹੈ, ਐਨ ਖੁਸ਼ੀਆਂ ਮਨਾਉਂਦੇ ਜਾਂਦੇ ਹੈ। ਜਿਵੇਂ ਲਾੜੇ ਨੂੰ ਵਿਆਹ ਦਾ ਚਾਅ ਹੁੰਦਾ, ਪ੍ਰਭੂ ਦੇ ਪਿਆਰਿਆਂ ਨੂੰ ਇਸ ਤਰ੍ਹਾਂ ਸਾਧ ਸੰਗਤ ਜੀ ਸੱਚਖੰਡ ਜਾਣ ਦਾ ਚਾਅ ਹੋਇਆ ਕਰਦਾ ਮਨ ਦੇ ਵਿੱਚ, ਆਪਣੇ ਜਿਹੜੇ ਸੱਚਖੰਡ ਨੂੰ ਜਿਹੜਾ ਜਾਂਦਾ ਭਾਈ ਉਹ ਤਾਂ ਬੜੀ ਪ੍ਰਸੰਨਤਾ ਦੇ ਨਾਲ ਗਏ, ਇਸ ਕਰਕੇ ਉਹਨਾਂ ਲਈ ਕਾਹਦਾ ਰੋਣਾ, ਉਹਨਾਂ ਲਈ ਕਾਹਦਾ ਵਿਲਾਪ ਕਰਨਾ। ਸੇਵਕ ਕਹਿੰਦੇ ਜੀ ਫਿਰ ਰੋਈਏ ਹੀ ਨਾ। ਤਾਂ ਫਿਰ ਕਬੀਰ ਸਾਹਿਬ ਜੀ ਅੱਗੇ ਦੱਸਦੇ ਹੈ, ਜਿਹੜੇ ਸਾਖਤ ਸ਼ਕਤੀ ਦੇ ਉਪਾਸ਼ਕ ਹੈ, ਜਿਹੜੇ ਪਦਾਰਥਾਂ ਦੇ ਮਾਇਆ ਦੇ ਭਗਤ ਬਣੇ ਹੋਏ ਹੈ, ਸ਼ਕਤੀ ਸਾਖਤ ਦਾ ਅਰਥ ਕਠੋਰ ਵੀ ਹੈ, ਜਿਹੜੇ ਇੰਨੇ ਕਠੋਰ ਹੈ ਜਿਹਨਾਂ ਦੇ ਮਨ ਵਿੱਚ ਦਇਆ ਨਾਮ ਦੀ ਕਦੇ ਗੱਲ ਹੀ ਨਹੀਂ ਆ, ਕਿਸੇ ਦੁਖੀ ਨੂੰ ਵੇਖ ਕੇ ਮਨ ਕਦੇ ਪਸੀਜਿਆ ਹੀ ਨਹੀਂ, ਇੰਨਾ ਮਨ ਕਠੋਰ ਹੈ, ਕਿਸੇ 'ਤੇ ਤਰਸ ਹੀ ਨਹੀਂ ਕਦੇ ਕੀਤਾ। ਔਰ ਦੂਜਾ ਸ਼ਕਤੀ ਪਦਾਰਥਾਂ ਦੇ ਵਿੱਚ ਹੀ ਮਨ ਲੱਗਾ ਹੋਇਆ, ਮਾਇਆ ਦੇ ਵਿੱਚ ਹੀ ਮਨ ਜਕੜਿਆ ਹੋਇਆ। ਕਹਿੰਦੇ ਉਹਨਾਂ ਸਾਖਤ ਬੇਮੁੱਖਾਂ ਦੇ ਮਰ ਜਾਣ ਤੋਂ, ਕਿਉਂਕਿ ਉਹ ਬਪੜੇ ਤੁੱਛ ਬਪੜੇ ਵਿਚਾਰੇ ਆਪਣੀ ਐਸੀ ਅਮੋਲਕ ਮਨੁੱਖਾਂ ਦੇਹ ਨੂੰ ਸੰਸਾਰ ਵਿੱਚ ਅਜਾਈ ਪਵਾ ਕੇ ਚਲੇ ਗਏ। ਐਡੀ ਸੁੰਦਰ ਮਨੁੱਖਾਂ ਦੇਹ ਪਰਮੇਸ਼ਰ ਨੇ ਦਿੱਤੀ, ਭਾਈ ਪ੍ਰਾਪਤ ਮਾਨ ਦੇਵਰੀਆ ਗੋਬਿੰਦ ਮਿਲਣ ਦੀ ਇਹ ਤੇਰੀ ਬਣੀਆ, ਇਹ ਮਨੁੱਖਾਂ ਦੇ ਦਿੱਤੀ ਗੋਬਿੰਦ ਵਾਹਿਗੁਰੂ ਪਰਮੇਸ਼ਰ ਨੇ ਵਾਹਿਗੁਰੂ ਨੂੰ ਮਿਲਣ ਵਾਸਤਾ। ਜਿਹੜਾ ਆਪਾਂ ਧਰਮ ਦੀ ਕਿਰਤ ਕਰਦੇ ਹਾਂ ਇਹ ਤਾਂ ਸਾਧ ਸੰਗਤੀ ਸਰੀਰ ਨੂੰ ਚਲਾਉਣ ਵਾਸਤੇ ਜਾਂ ਆਪਣੇ ਫਰਜ਼ਾਂ ਦੀ ਪੂਰਤੀ ਵਾਸਤੇ, ਇਸ ਕਰਕੇ ਸਿਆਣੇ ਪੁਰਸ਼ਾਂ ਦਾ ਬੜਾ ਸੁਤਲ ਕਥਨ ਹੈ, ਕਹਿੰਦੇ ਸਭ ਕੁਛ ਗੋਬਿੰਦ ਦੀਆ ਜੋ ਦੀਨੀ ਮਾਨ ਦੇ ਸਾਧ ਸੰਗ ਹਰ ਭਜਨ ਕਰ ਜਨਮ ਸਫਲ ਕਰਦੇ। ਕਹਿੰਦੇ ਭਾਈ ਤੈਨੂੰ ਜਿਹੜੀ ਮਨੁੱਖਾਂ ਦੇਹ ਦੇ ਦਿੱਤੀ ਨਾ, ਇਹ ਤੇਰੇ ਤੋਂ ਵਾਹਿਗੁਰੂ ਨੇ ਕੋਈ ਪਦਾਰਥ ਲੁਕੋ ਕੇ ਨਹੀਂ ਤੇਰੇ ਕੋਲੋਂ ਰੱਖਿਆ, ਸਭ ਤੋਂ ਵੱਡਾ ਪਦਾਰਥ ਮਨੁੱਖਾ ਜੀਵਨ ਤੈਨੂੰ ਦੇ ਦਿੱਤਾ, ਤੇ ਇਸ ਮਨੁੱਖਾ ਜੀਵਨ ਨੂੰ ਤੂੰ ਸਫਲ ਕਰ ਲੈ, ਸਾਧ ਸੰਗਤ ਕਰਿਆ ਕਰ ਤੇ ਹਰੀ ਦਾ ਭਜਨ ਕਰਿਆ ਕਰ, ਵਾਹਿਗੁਰੂ ਦਾ ਨਾਮ ਜਪਿਆ ਕਰ, ਇਹ ਮਨੁੱਖਾਂ ਦੇ ਤੂੰ ਇਸ ਤਰ੍ਹਾਂ ਆਪਣੀ ਨੂੰ ਸਫਲ ਕਰ ਲੈਣਾ, ਤੇਰੇ ਤੂੰ ਰੁਕਾਵਟ ਹੀ ਨਹੀਂ ਰੱਖਿਆ ਕਿ ਤੈਨੂੰ ਮਨੁੱਖਾਂ ਦੇ ਦਿੱਤੀ। ਪਰਮੇਸ਼ਰ ਦਾ ਸਭ ਤੋਂ ਸੁੰਦਰ ਦੇ ਉਪਕਾਰ ਹੈ, ਵੱਡੀ ਬਖਸ਼ਿਸ਼ ਹੈ ਇਸ ਧਰਤੀ ਦੇ ਉੱਤੇ ਤਾਂ ਮਨੁੱਖ ਦਾ ਜੀਵਨ ਦੇ ਨੇ ਸਾਜਿਆ, ਐਡੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਨਹੀਂ ਤਾਂ ਸਾਧ ਸੰਗਤ ਜੀ ਜਿਵੇਂ ਸਿਆਣੇ ਵਿਦਵਾਨਾਂ ਦੇ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖਿਆ, ਮਰਨ ਗਿਆਨ ਦੇ ਜਾਗਰੂਕਤਾ ਗਿਆਨ ਬਿਨਾ ਫਸ ਜਾ। ਕਹਿੰਦੇ ਮਨੁੱਖਾ ਤੇਰੇ ਦੋ ਹੱਥ ਤੇਰੇ ਦੋ ਪੈਰ ਹੈ, ਪਸ਼ੂਆਂ ਦੇ ਚਾਰ ਲੱਤਾਂ ਲੱਗੀਆਂ ਹੋਈਆਂ, ਤੇਰੇ ਦੋ ਕੰਨ ਹੈ ਉਹਨਾਂ ਦੇ ਕੰਨ ਹੈ, ਦੋ ਅੱਖਾਂ ਉਹਨਾਂ ਦੇ ਹੱਥ ਉਹਨਾਂ ਦੇ, ਕੇਵਲ ਸਿੰਘ ਨੀ ਤੇਰੇ ਲੱਗੇ। ਇੰਨਾ ਕੀ ਫਰਕ ਹੈ ਬਾਕੀ ਦੇਹ ਵਿੱਚ, ਖਾਣ ਪੀਣ ਵਿੱਚ, ਕਰਮ ਕਰਤੱਵ ਦੇ ਵਿੱਚ ਕੋਈ ਅੰਤਰ ਨਹੀਂ ਪਸ਼ੂਆਂ ਨਾਲ ਤੇ ਮਨੁੱਖ ਦਾ। ਸਿਰਫ ਇੱਕੋ ਹੀ ਵਿਸ਼ੇਸ਼ਤਾ ਹੈ ਕਿ ਤੈਨੂੰ ਗਿਆਨ, ਤੈਨੂੰ ਸਮਝ ਦਿੱਤੀ ਹੈ ਚੰਗੇ ਮਾੜੇ ਦੀ ਵਾਹਿਗੁਰੂ। ਪਸ਼ੂਆਂ ਨੂੰ ਵਿਚਾਰਿਆਂ ਨੂੰ ਇਹ ਸਮਝ ਨਹੀਂ ਹੈ। ਤੇ ਜੇ ਤੂੰ ਕਹਿੰਦੇ ਇੰਨੀ ਸਮਝ ਸ੍ਰੇਸ਼ਟ ਪ੍ਰਾਪਤ ਕਰਕੇ ਵਾਹਿਗੁਰੂ ਦਾ ਨਾਮ ਨਹੀਂ ਜਪਦਾ, ਫਿਰ ਤੇਰੇ ਨਾਲ ਪਸ਼ੂ ਚੰਗੇ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਭਾਈ ਉਹਨਾਂ ਬੇਮੁੱਖਾਂ ਦੇ ਮਰ ਜਾਣ ਤੋਂ ਰੋਣਾ ਕਰੋਗੇ, ਰੋਣਾ ਹੀ ਹੈ ਕਿ ਇਹ ਜਿਹੜੇ ਮਨਮੁੱਖ ਹਨ ਜਿਨ੍ਹਾਂ ਨੇ ਆਪਣੀ ਉਮਰ ਨੂੰ ਸੰਸਾਰ ਦੇ ਪਦਾਰਥਾਂ ਦੇ ਵਿੱਚ ਲਾ ਕੇ ਹਾਟ ਵਿਅਰਥ ਹੀ ਬਕਾ ਦਿੱਤਾ, ਵੇਚ ਦਿੱਤਾ ਕਹਿ ਲਓ, ਜਾਂ ਵਿਸ਼ਿਆਂ ਵਿਕਾਰਾਂ ਰੂਪ ਹੱਟੀਆਂ 84 ਲੱਖ ਜੂਨ ਰੂਪ ਹੱਟੀਆਂ ਤੇ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਦਾ ਜਮੀਨ ਕੁਰੰਗਾ, ਕਈ ਜਨਮ ਪੰਥੀ ਸਰਪ ਹੋਇਓ, ਕਈ ਜਨਮ ਹੈਵਰ ਬਿਰਦੋ। 84 ਲੱਖ ਜੂਨਾਂ ਨਾ ਜਿਹੜੀਆਂ ਇਹ ਵੀ ਹੱਟੀਆਂ ਨੇ ਸਭ ਸੰਗਤ ਜੀ ਸੰਸਾਰ ਦੇ ਅੰਦਰ। ਔਰ ਜਿਹੜੇ ਵਿਕਾਰ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ, ਇਹ ਵੀ ਦੁਕਾਨਾਂ, ਇਹ ਵੀ ਇੱਕ ਹੱਟੀਆਂ। ਇਹਨਾਂ ਹੱਟੀਆਂ ਦੇ ਵਿੱਚ, ਇਹਨਾਂ ਦੁਕਾਨਾਂ ਦੇ ਵਿੱਚ ਕੌਡੀਆਂ ਦੇ ਬਦਲੇ ਐਵੇਂ ਆਪਣਾ ਮਨੁੱਖਾ ਜਨਮ ਬਕਾ ਦਿੱਤਾ, ਵੇਚ ਦਿੱਤਾ, ਇਹਨਾਂ ਦੇ ਬਦਲੇ ਐਵੇਂ ਦਰਦ ਗਵਾ ਦਿੱਤਾ। ਉਹਨਾਂ ਸਾਖਤਾਂ ਦੇ ਮਰ ਜਾਣ ਤੋਂ ਜ਼ਰੂਰ ਰੋ ਦੇ ਰੋਣਾ ਹੀ, ਪ੍ਰਭੂ ਦੇ ਪਿਆਰਿਆਂ ਦੇ ਜਾਣ ਤੋਂ ਨਹੀਂ ਕਦੇ ਰੋਈਦਾ, ਕਿਉਂਕਿ ਉਹ ਆਪਣੇ ਘਰ, ਆਪਣੇ ਸੱਖਣ, ਆਪਣੇ ਅਸਲੀ ਸਥਾਨ ਕਿਰਿਆ ਪਦ ਦੇ ਵਿੱਚ ਉਹਨਾਂ ਨੂੰ ਨਿਵਾਸ ਪ੍ਰਾਪਤ ਹੋਇਆ। ਹਰ ਇੱਕ ਅਨੰਤ ਸੋਗ ਨਹੀਂ ਪੀਆ, ਸੋ ਘਰ ਗੁਰੂ ਨਾਨਕ ਕੌ ਵੀ ਹੈ, ਜਿੱਥੇ ਨਾ ਖੁਸ਼ੀ ਹੈ ਨਾ ਕੋਈ ਗਮੀ ਹੈ, ਐਨ ਪ੍ਰਸੰਨਤਾ ਹੀ ਪ੍ਰਸੰਨਤਾ। ਉਹ ਘਰ, ਉਹ ਟਿਕਾਣਾ, ਉਹ ਥਾਂ ਉਹਨਾਂ ਨੂੰ ਪ੍ਰਾਪਤ ਹੋ ਗਿਆ। ਉਹਨਾਂ ਨੂੰ ਮਰ ਜਾਣ ਤੋਂ ਬਾਅਦ ਨਹੀਂ, ਸਰੀਰ ਦੇ ਹੁੰਦਿਆਂ ਵੀ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ। ਕਿੰਨੇ ਕਿੰਨੇ ਗੁਰਸਿੱਖਾਂ ਦੇ ਜੀਵਨ, ਭਾਈ ਤਾਰੂ ਸਿੰਘ ਸਾਹਿਬ ਜੀ ਨੂੰ ਜਦੋਂ ਉਹਨਾਂ ਦਾ ਖੋਪਰਾ ਲਾਇਆ ਗਿਆ, ਉਹਨਾਂ ਨੂੰ ਪੁੱਛਦੇ ਆ ਕੈਸੀ ਅਵਸਥਾ, ਕਹਿੰਦੇ ਐਸੀ ਅਵਸਥਾ ਜਿਵੇਂ ਗਰਮੀ ਦੀ ਰੁੱਤ ਦੇ ਵਿੱਚ ਕੋਈ ਬਰਫ ਵਾਲੀ ਧਰਤੀ ਤੇ ਬੈਠਾ ਹੋਵੇ। ਕਹਿੰਦੇ ਇੰਨੀ ਸ਼ਾਂਤੀ ਉਹਨੂੰ ਮਿਲੀ ਜਿੰਨੀ ਸਾਨੂੰ। ਐਸੀ ਅਵਸਥਾ ਗੁਰਮੁਖਾਂ ਦੀ, ਨਾਮ ਜਪਣ ਵਾਲਿਆਂ ਦੀ, ਔਰ ਕਰਨੀ ਵਾਲੇ ਮਹਾਂਪੁਰਖਾਂ ਦੀ ਹੋਇਆ ਕਰਦੀ ਹੈ। ਇਸ ਕਰਕੇ ਸਾਧ ਸੰਗਤ ਜੀ, ਉਹਨਾਂ ਨੇ ਸੰਸਾਰ ਦੀਆਂ ਵਿਕਾਰਾਂ ਨੂੰ ਹੱਟੀਆਂ ਤੇ ਆਪਣਾ ਆਪ ਵਿਕਾ ਲਿਆ, ਵਿਅਰਥ ਗੁਆ ਲਿਆ ਸਭ ਕੁਝ। ਐਸੇ ਸਾਖਤ ਜਿਹੜੇ ਵਪੜੇ ਤੁੱਠ ਹੈ, ਉਹਨਾਂ ਦੇ ਮਰ ਜਾਣ ਤੋਂ ਰੋਈਏ, ਸੰਤਾਂ ਦੇ ਮਰ ਜਾਣ ਤੋਂ ਨਹੀਂ ਰੋਣਾ। ਉਹ ਤਾਂ ਆਪਣੇ ਗ੍ਰਹਿ ਸਤਖੰਡ ਨੂੰ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਗਏ, ਅੰਤਮੁੱਖ ਜਿਹੜਾ ਅੰਤਰ ਕਰਨ ਉਹਦੇ ਵਿੱਚ ਉਹਨਾਂ ਦੀ ਬਿਰਤੀ ਲੈ ਹੋ ਗਈ ਪਰਮੇਸ਼ਰ ਦੇ ਵਿੱਚ। ਕਬੀਰ ਸਾਹਿਬ ਦੱਸਦੇ ਆ ਕਿ ਤੁਸੀਂ ਸਾਖਤ ਦੀ ਗੱਲ ਕੀਤੀ ਹੈ, ਪਰ ਸਾਖਤ ਹੁੰਦਾ ਕਿਹੋ ਜਿਹਾ? ਕਬੀਰ ਸਾਹਿਬ ਕਹਿੰਦੇ ਭਾਈ ਸਾਖਤ ਇਸ ਤਰ੍ਹਾਂ ਦਾ ਹੈ, ਬੇਮੁੱਖ ਹੋਰ ਮਨਮੁੱਖ ਸ਼ਕਤੀ ਦਾ ਉਪਾਸ਼ਕ ਹੈ, ਪਦਾਰਥਾਂ ਦਾ ਮਾਇਆ ਦਾ ਹੀ ਉਪਾਸ਼ਕ ਹੈ। ਕਬੀਰ ਸਾਹਿਬ ਕਹਿੰਦੇ ਸਾਖਤ ਐਸਾ ਹੈ ਜਿਸ ਤਰ੍ਹਾਂ ਕੋਈ ਮਨੁੱਖ ਕੱਚਾ ਲਸਣ ਖਾਂਦਾ ਨਾ ਸਾਧ ਸੰਗਤ ਜੀ, ਉਹ ਭਾਵੇਂ ਲੱਖ ਆਪਣੇ ਮੂੰਹ ਨੂੰ ਆਪਣੇ ਅੱਗੇ ਕੱਪੜਾ ਦੇ ਕੇ ਲਪਾਉਣ ਦੀ ਯਤਨ ਕਰੇ, ਪਰ ਉਹ ਪ੍ਰਗਟ ਹੀ ਹੋ ਜਾਂਦਾ, ਪਤਾ ਲੱਗ ਜਾਂਦਾ ਹੈ। ਉਹਨੇ ਪਰਦੇ ਵਿੱਚ ਬੈਠ ਕੇ, ਉਹਨੇ ਬੈਠ ਕੇ ਵੀ ਖਾਵੇ, ਉਹ ਜਿਹੜਾ ਲਸਣ ਖਾਣ ਵਾਲਾ ਹੈ ਮਨੁੱਖ ਅੰਤ ਨੂੰ ਲੋਕਾਂ ਵਿੱਚ ਪ੍ਰਗਟ ਹੋ ਜਾਂਦਾ, ਪਤਾ ਲੱਗ ਜਾਂਦਾ। ਜਿਹਨੇ ਲਸਣ ਖਾਧਾ ਹੋਵੇ, ਸਭਾ ਦੇ ਵਿੱਚ ਵੀ ਸਿਆਣੇ ਪੁਰਸ਼ ਕਹਿ ਦਿੰਦੇ ਹੈ, ਤੂੰ ਭਾਈ ਅੱਗੇ ਲਸਣ ਖਾ ਕੇ ਆ, ਤੇਰੇ ਕੋਲੋਂ ਲਸਣ ਦੀ ਉਹ ਆ ਰਹੀ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਜਿਹੜਾ ਸਾਧਕ ਉਹ ਇਸ ਤਰ੍ਹਾਂ ਲਸਣ ਵਰਗਾ ਉਹਦਾ ਜੀਵਨ ਪ੍ਰਮਾਣ ਦਿੱਤਾ, ਕਿ ਉਹਨੇ ਬੈਠ ਕੇ ਵੀ ਉਹ ਪਾਪ ਕਰੇਗਾ ਤੇ ਅੰਤ ਨੂੰ ਕਹਿੰਦੇ ਉਸ ਸਾਖਤ ਦੀ ਸਾਖਤਤਾਈ ਜਿਹੜੀ ਪ੍ਰਗਟ ਹੋ ਹੀ ਜਾਂਦੀ ਹੈ। ਲੋਕ ਕਰਤ ਵਿਕਾਰ ਵਿਗੜੇ ਤਾਂ ਮੇਰੇ ਉੱਤੇ ਵੀ ਲੋਕੇ ਵੀ ਜੇ ਕੋਈ ਪਾਪ ਕਰਦਾ ਗੁਨਾਹ ਕਰਦਾ ਅੰਤ ਨੂੰ ਉਹ ਪ੍ਰਗਟ ਹੋ ਹੀ ਜਾਂਦਾ। ਨਿਦਾਨ ਕਹਿੰਦੇ ਅੰਤ ਨੂੰ ਖੇਤ ਸਰੀਰ ਜੋ ਬੀਜੀਅਸ ਅੰਤ ਖਲੋਆ, ਸਰੀਰ ਨੂੰ ਖੇਤ ਵਿੱਚ ਜਿਹੋ ਜਿਹੇ ਕਰਮਾਂ ਦਾ ਬੀਜ ਬੀਜਿਆ, ਜੇ ਚੰਗੇ ਕਰਮ ਬੀਜੇ ਤਾਂ ਅੰਤ ਨੂੰ ਉਹ ਵੀ ਸਮਝੇ ਆ ਜਾਂਦੇ, ਮਾੜੇ ਕਰਮ ਕੀਤੇ ਤਾਂ ਉਹਨਾਂ ਦਾ ਫਲ ਵੀ ਸਾਹਮਣੇ ਆ ਜਾਂਦਾ। ਕਹਿੰਦੇ ਅੰਤ ਨੂੰ ਉਹ ਵੀ ਪ੍ਰਗਟ ਹੋ ਜਾਂਦਾ। ਸਾਰਾ ਕੁਝ ਸੰਸਾਰ ਦੇ ਵਿੱਚ ਹੀ ਦੁਨੀਆਂ ਸ਼ੀਸ਼ੇ ਦੀ ਤਰ੍ਹਾਂ ਹੈ, ਸਾਰਾ ਕੁਝ ਸਾਹਮਣੇ ਆ ਜਾਂਦਾ। ਇਸ ਕਰਕੇ ਭਾਈ ਸਾਖਤ ਜਿਹੜਾ ਹੈ ਉਸ ਤੋਂ ਹਮੇਸ਼ਾ ਬਚਣਾ ਚਾਹੀਦਾ। ਸਾਖਤ ਦਾ ਲਸਣ ਵਰਗਾ, ਜਿਵੇਂ ਲਸਣ ਦੀ ਦੁਰਗੰਧੀ ਹੈ, ਸਾਖਤ ਮਨੁੱਖ ਦੇ ਅੰਦਰ ਵੀ ਔਗਣਾਂ ਦੀ ਦੁਰਗੰਧੀ ਹੈ। ਸਾਖਤ ਮਨੁੱਖ ਆਪ ਤਾਂ ਸਾਖਤ ਹੁੰਦਾ, ਦੂਜਿਆਂ ਨੂੰ ਵੀ ਸਾਖਤ ਬਣਾ ਦਿੰਦਾ। ਕਹਿੰਦੇ ਅੱਗ ਨਹੀਂ ਮਾੜੀ, ਅੱਗ ਦੀ ਸੰਗਤ ਮਾੜੀ ਹੈ। ਅੱਗ ਦੇ ਵਿੱਚ ਵੀ ਹੱਥ ਕੱਢ ਲਓ ਅੱਗ ਨਹੀਂ ਸਾੜਦੀ, ਪਰ ਜੇ ਲੋਹੇ ਨੇ ਅੱਗ ਦੀ ਸੰਗਤ ਕੀਤੀ ਹੈ ਨਾ ਤਾਂ ਲਾਲ ਹੋਇਆ ਲੋਹਾ ਤੁਹਾਡੇ ਸਰੀਰ ਨਾਲ ਕਿਸੇ ਅੰਗ ਨਾਲ ਲੱਗ ਜਾਵੇ ਨਾ ਉਹਨੂੰ ਸਾੜ ਪੈਂਦਾ। ਸਾਖਤ ਮਨੁੱਖ ਵੀ ਇਸੇ ਤਰ੍ਹਾਂ ਦਾ, ਕਹਿੰਦੇ ਜਿਹੜਾ ਸਾਖਤ ਦਾ ਸੰਗ ਕਰ ਲੈਂਦਾ ਨਾ ਉਹਦਾ ਜੀਵਨ ਸਾੜ ਦਿੰਦਾ, ਤਬਾਹ ਕਰ ਦਿੰਦਾ। ਸਾਖਤ ਲੋਕ, ਸ਼ਰਾਬੀ ਲੋਕ ਦੂਜਿਆਂ ਨੂੰ ਕਿੱਦਾਂ ਸ਼ਰਾਬੀ ਬਣਾ ਦਿੰਦੇ, ਨਸ਼ਈ ਬਣਾ ਦਿੰਦੇ ਆ, ਚੋਰੀਆਂ ਯਾਰੀਆਂ ਮਾੜੇ ਕਰਮਾਂ ਦੇ ਵਿੱਚ ਲਾ ਦਿੰਦੇ ਆ। ਇਸ ਕਰਕੇ ਭਾਈ ਸਾਖਤ ਦਾ, ਕਬੀਰ ਸਾਹਿਬ ਕਹਿੰਦੇ ਸਾਖਤ ਇਸ ਤਰ੍ਹਾਂ ਦਾ ਜਿਵੇਂ ਲਸਣ ਦੀ ਦੁਰਗੰਧੀ ਨਹੀਂ, ਭਾਵੇਂ ਉਹਦੇ ਵਿੱਚ ਗੁਣ ਵੀ ਚੰਗੇ ਮੰਨੇ ਆ ਡਾਕਟਰਾਂ ਵੈਦਾਂ ਨੇ, ਪਰ ਉਹਦੀ ਦੁਰਗੰਧੀ ਨਹੀਂ ਚੰਗੀ ਹੈ, ਕਿਸੇ ਨੂੰ ਨਹੀਂ ਸਿਖਾਉਂਦੀ। ਸਾਖਤ ਵਿੱਚ ਵੇਖਣ ਨੂੰ ਭਾਵੇਂ ਕੋਈ ਅੱਧਾ ਗੁਣ ਵੀ ਹੋਵੇ, ਪਰ ਜਿਹੜੀ ਔਗਣਾਂ ਦੀ ਦੁਰਗੰਧੀ ਹੈ ਨਾ ਉਹ ਸਾਰਿਆਂ ਨੂੰ ਦੁਖੀ ਕਰਦੀ ਹੈ, ਦੂਸਰਿਆਂ ਦਾ ਵੀ ਨੁਕਸਾਨ ਕਰਦੀ ਹੈ, ਦੂਸਰਿਆਂ ਦਾ ਜੀਵਨ ਵੀ ਬਰਬਾਦ ਕਰਦੀ ਹੈ। ਭਾਵੇਂ ਉਹ ਲੁੱਕ ਕੇ ਛਿਪ ਕੇ ਵੀ ਪਾਪ ਕਰੇ, ਸਾਖਤ ਦੇ ਪਾਪ ਅੰਤ ਨੂੰ ਪ੍ਰਗਟ ਹੋ ਹੀ ਜਾਂਦੇ ਹਨ। ਤਾਂ ਕਬੀਰ ਸਾਹਿਬ ਜੀ ਕਹਿੰਦੇ ਭਾਈ ਸਾਖਤਾਂ ਦੀ ਸੰਗਤ ਤੋਂ ਬਚ ਕੇ ਰਹਿਣਾ। ਕਬੀਰ ਮਾਇਆ ਡੋਲਣੀ ਪਵਿੱਤ ਭੋਲਣ, ਕਬੀਰ ਸਾਹਿਬ ਕਹਿੰਦੇ ਇਹ ਜਿਹੜੀ ਭਾਈ ਮਾਇਆ ਨਾਲ ਦੇਹ ਦਾ ਇੱਥੇ ਲਾਇਆ ਉਹਨਾਂ ਨੇ ਅਰਥ ਕੀਤਾ ਕਬੀਰ ਮਾਇਆ ਡੋਲਣੀ। ਕਬੀਰ ਸਾਹਿਬ ਕਹਿੰਦੇ ਇਹ ਜਿਹੜੀ ਮਾਇਆ ਦੇਹ ਹੈ ਇਹ ਇਸ ਤਰ੍ਹਾਂ ਦੀ ਵਾਹਿਗੁਰੂ ਪਰਮੇਸ਼ਰ ਨੇ ਬਣਾਉਣਾ ਕੀਤੀ ਹੈ ਭੋਲਣ ਹਾਰ। ਇਹਦੇ ਵਿੱਚ ਵਾਹਿਗੁਰੂ ਨੇ ਪਾਉਣ ਜਿਹੜੇ ਸਵਾਸ ਪਾਏ ਹੈ ਇਹ ਵਾਹਿਗੁਰੂ ਪਰਮੇਸ਼ਰ ਨੇ ਇਹਦੇ ਅੰਦਰ ਤਨ ਕਰ ਮਟਕੀ ਮਨ ਮਾਹੇ ਗਲੋਈ, ਇਸ ਮਟਕੀ ਮੈਂ ਸਬਦ ਸੁਣੋ। ਇਹ ਜਿਹੜੀ ਦੇਹ ਰੂਪ ਸਰੀਰ ਰੂਪ ਮਟਕੀ ਮੱਟੀ ਸਾਨੂੰ ਪ੍ਰਾਪਤ ਹੋਈ ਹੈ ਇਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਸਵਾਸ ਪਾਉਣਾ ਕੀਤੇ ਹਨ। ਹਾਂਜੀ ਕਹਿੰਦੇ ਸੰਤੋ ਮਾਖਣ ਖਾਇਆ, ਜਿਹੜੀ ਜਿਵੇਂ ਮਟਕੀ ਦੇ ਵਿੱਚ ਮਧਾਣੀ ਪਾ ਕੇ ਸਿਆਣੀਆਂ ਮਾਈਆਂ ਜਾਂ ਸਿਆਣੇ ਭਾਈ ਭਾਈ ਦੁੱਧ ਰਿੜਕੇ ਤੇ ਉਹਦੇ ਵਿੱਚੋਂ ਮੱਖਣ ਕੱਢ ਲੈਂਦੇ ਹੈ, ਉਹ ਪ੍ਰਮਾਣ ਕਬੀਰ ਸਾਹਿਬ ਦੀ ਅੱਗੇ ਦੇ ਰਹੇ ਹੈ। ਕਹਿੰਦੇ ਇਹ ਜਿਹੜੀ ਮਾਇਆ ਦੇਹ ਹੈ ਇਹ ਤਾਂ ਭਾਈ ਮਟਕੀ ਦੀ ਤਰ੍ਹਾਂ, ਮੱਟੀ ਜਿਹੜੀ ਮਟਕੀ ਦੇ ਵਿੱਚ ਦੁੱਧ ਜਾਂ ਦਹੀਂ ਪਾ ਕੇ ਰਿੜਕਿਆ ਜਾਂਦਾ, ਔਰ ਡੋਲਣੀ ਜਿਹੜੀ ਮਧਾਣੀ ਉਹ ਕਿਹੜੀ ਹੈ, ਮਧਾਣੀ ਹੈ ਕਿ ਸਵਾਸਾਂ ਦੀ ਜਿਹੜੀ ਨਾਭੀ ਹੈ ਨਾ ਆਪਣੀ, ਇਸ ਨਾਭੀ ਦੇ ਦੁਆਲੇ ਸਵਾਸਾਂ ਦਾ ਚੱਕਰ ਘੁੰਮਦਾ। ਨਾਭੀ ਨੂੰ ਮਧਾਣੀ ਸਮਝ ਲਓ, ਸਵਾਸਾਂ ਨੂੰ ਨੇਤਰਾ, ਨੇਤਰਾ ਉਹਨੂੰ ਕਹਿੰਦੇ ਹੈ ਜਿਹੜੀ ਰੱਸੀ ਮਧਾਣੀ ਦੇ ਵਿੱਚ ਪਾ ਕੇ ਉਸ ਨੂੰ ਦੋਵੇਂ ਹੱਥਾਂ ਨਾਲ ਰਿੜਕਿਆ ਜਾਂਦਾ, ਪੁਰਾਣੀਆਂ ਮਾਈਆਂ ਰਿੜਕਿਆ ਕਰਦੀਆਂ ਸਨ ਹੱਥੀ ਦੁੱਧ, ਅੱਜ ਕੱਲ੍ਹ ਮਸ਼ੀਨਾਂ ਆ ਗਈਆਂ ਉਹਨੂੰ ਨੇਤਰਾ ਕਿਹਾ ਜਾਂਦਾ। ਇਸ ਤਰ੍ਹਾਂ ਨਾਭੀ ਦੀ ਤਰ੍ਹਾਂ ਜਿਹੜੀ ਮਧਾਣੀ ਆ ਆਲੇ ਦੁਆਲੇ ਜਿਹੜੇ ਸਵਾਸਾਂ ਦਾ ਚੱਕਰ ਚੱਲ ਰਿਹਾ ਇਹ ਨੇਤਰਾ ਹੈ। ਕਹਿੰਦੇ ਸਰੀਰ ਰੂਪ ਮੱਟੀ ਦੇ ਵਿੱਚ ਨਾਭੀ ਰੂਪ ਮਧਾਣੀ ਦੇ ਦੁਆਲੇ ਸਵਾਸਾਂ ਦਾ ਨੇਤਰਾ ਸਵਾਸਾਂ ਦੁਆਰਾ ਉਸ ਨੂੰ ਰਿੜਕਿਆ ਜਾ ਰਿਹਾ ਹੈ। संत इन श्वासा विच वाहिगुरु परमेश्वर का नाम जेड़ा उस पा के आते जाते सास ग्रास द्वारा जिन्हों सास ग्रास में विसर हर नामा मनमंत भन से सही नानका पूर्ण सोई संत कौन है जिन्हों सास ग्रास आते जाते सासा द्वारा वाहिगुरु का नाम नहीं भुलता। इस करके कबीर साहब कहते हैं भाई संतान ने इन श्वासों के वाहिगुरु के नाम को रिड़कना किया वाहिगुरु के नाम को बार बार अभ्यास किया फिर विचों निकलिया कि ब्रह्मानंद परमेश्वर की मलाप का परमेश्वर की प्राप्ति का तू नाम जेड़ा वह परमेश्वर नामी मिला दिता। इस करके संतान ने उस ब्रह्मानंद वाहिगुरु की प्राप्ति का मक्खन कट के उस छकड़ा किया है जेड़े संसारी जीव है भाई वो छाछ मक्खन छड के लस्सी को पी रहे हैं। इन्नी सुंदर मनुखा दे दिती तन का मट्टी ये तन शरीर को कहते मट्टी बनाना कर मन माहे मलोई मन रिड़कना कर इस मटकी में शब्द संजोई इस देह रूप मट्टी के गुरु के शब्द को संजोना कर गुरु के शब्द का रिड़कना कर गुरु का शब्द जोड़ा वाहिगुरु नाम है मूल मंत्र है इसका बार बार अभ्यास कर इस नाम को रिड़कना कर जो रिड़केगा फिर वाहिगुरु के मिलाप का जोड़ा असली ब्रह्मानंद परमेश्वर के मिलाप का आनंद नाम के रास्ता जो आनंद है वह तेनों मखण खाने वास्ते प्राप्त होगा। शास्त्री है संसार ते संसार का भाई लस्सी पी रहा मखण त्याग के लस्सी के भी पीनी है संसार के सुखों के खचक हो जाना प्रभु के प्यारे संसार के सुखों पेट दे के नाम के रस के आनंद छकते हैं संसार भाई जोड़ा संसार के सुखों पी रहा जिन्हें जोड़ा दुख दही चंकी तरह दही रिड़कना तो हथ में मखण आ जाता तो जे कोई भाई पानी में रिड़के तो पानी में रिड़कन तो झागी मिलती है मखण भी बच्चों प्राप्त होना। इस तरह संसार के सुख जोड़े है ये झग की तरह जिन्ना मर्जी रिड़क लो तृप्ति नहीं है वाहिगुरु के नाम में असली तृप्ति है। इस करके कबीर साहब जी ने प्रमाण दिता भी भाई ये जी देह रूप मट्टी सानू प्राप्त हुई है ये श्वासों द्वारा नाम रिड़क के वाहिगुरु के मिलाप रूप मखण को खाना और संसार के पदार्थों रूप लस्सी का त्याग करना यही सानू सुख सिक्ख्या दी है। सानू डोलनी बर्तन या मट्टी प्राप्त हुई है ये जिन्हों ने जो शब्द को रिड़किया फिर नाम बरतना कहते उन्होंने जो पौन श्वास है ना वो एन बर्फ की धारा की तरह ठंडे होके बरते आप उन्होंने श्वासों में भी कुंभू की काया रत्ना की ललता अगर वास्तव सास अठसठ तीर्थ का मुख दिखा तत् घटना तो विकास नाम जपण वाले की केसर वर्गी देह है ऐन शुभ गुणा के सह शुभ गुणा की खुशबू जिमें केसर है बड़ा पवित्र मनिया ऐसी पवित्र देह है कुंभू की काया रत्ना की ललता उन्हों की ललता जी रसना वो उत्ते हीरिया वर्गे बचन उन्होंने मुखों जो निकलते हैं बेशकीमती बचन अमलीक नाल यह रतन अगर वास्तव सास उन्होंने शरीर में जोड़े श्वास होंगे है ना जिमें अगर चंदन की खुशबू होंगी है इस तरह खुशबू भर देंगे उन्होंने बचन उन्होंने श्वास उन्होंने रहनी बहनी अठसठ तीर्थ का मुख टिका अठारह तीर्थों वर्गा पवित्र उन्होंने जीवन है तित घट मत विकास उन्होंने अंतरकरण में बुद्धि के हमेशा खेड़ा ही खेड़ा आनंद ही आनंद बनिया रहता है जे वाहिगुरु का नाम करते आए संसार के लोग तलसी पीते हैं पदार्थों की, प्रभु के प्यारे ने जब नाम रड़किया तो उन्होंने शरीर में जोड़े श्वास चलते बर्फ वर्गे ठंडे फिर शांत अपने श्वास गर्म हो जाते हैं, श्वासों की गति तेज हो जाती है। जब संसार कोई दुख वाली गल साडे कन्नां विच पैंदी है जां कोई संसारक दुख सुख का असर पैंदा तो श्वास गर्म हो जाते हैं, श्वासों च ठंडक नहीं रहती। पर प्रभु के प्यारे उन्होंने जी श्वासों की कौन बनती है, बर्फ वर्गे ठंडे श्वास उन्होंने बनते हैं चलते हैं क्योंकि उन्होंने श्वासों नाम है, नाम ने ठंडक पैदा कर दिती है, ऐसी उन्होंने अवस्था है। जिन्होंने भाई नाम को लड़किया उन्होंने वाहगुरु के मिलाप ब्रह्मानंद आनंद रूप मखण को खाया उस आनंद को प्राप्त किया है। रिड़कते हैं पर हाथ कुछ नहीं आता, जिन्हें पानी रिड़किया झाकी हाथ आती है। इसे तरह उन्होंने फिर संसार के सुख दिनों दुखी दुख प्राप्त होते हैं, वो रिड़कते ही रह जाते हैं पर आंदा उन्होंने हाथ में खोल नहीं। इस करके साहब कबीर जी ने वाहिगुरु परमेश्वर नाल जुड़न का, नाम जपन का, मनुखर जीवन सफल करन का, साधकताई तो बचन का यह सानू परम पवित्र उपदेश अज के श्लोकों के बख्शिश किया है। समा जी अगे जाने की साध संगत जी आ गया जाता तीन दिन तो आप संगतों के गुरुद्वारा श्री गुरु सिंह सभा निरोग विखे बहुत श्रद्धा और प्रेम के हाजरियां भरिया। मैं समुचिया संगतों का रोक रोक करके बहुत बहुत धन्यवाद करता। अचेचे तौर पर इस गुरुद्वारा साहब जी ने हर ग्रंथी साहब बड़े प्रेम और सारिया सेवावान पा रहे हैं, कीर्तनी जन्दे सेवादार और सुरुखी इस स्थान की जिन्नी भी